खुल गया हन। फॉर मोर इन्फॉर्मेशन कॉल 9058747171।
लाइन ऑफ क्रेडिट भी ले देंगे। 11 सालों के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800 9058122800 और विजिट mortgagebuddies.ca।
ओ छाए पहने कैनी तालीवाल।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ। 2 meter ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 9054519777 9054519777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 6474016665
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 6475015385।
HK ਟਾਇਰ ਸੈਂਟਰ। ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ। ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946200 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500-6,000 ਮਾਈਲਸ ਪਰ ਵੀਕ ਟੀਮਸ ਲਈ, 3,000-4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-455-9100 ਈਗਲ ਫਰੇਟ ਸਿਸਟਮ।
ਸਿਆਸਤ ਖੇਡ ਗੰਦੀ ਹੈ, ਇਹ ਸਭ ਜਾਣਦੇ ਨੇ। ਹੁਣ ਸਿਆਸਤ ਖੇਡ ਗੰਦੀ ਹੈ, ਇਹ ਸਭ ਜਾਣਦੇ ਨੇ ਹੁਣ, ਅਤੇ ਝੂਠੇ ਵਾਅਦਿਆਂ ਨੂੰ ਲੋਕ ਵੀ ਤਾਂ ਮਾਣਦੇ ਨੇ ਹੁਣ। ਸਿਆਸਤ ਖੇਡ ਗੰਦੀ ਹੈ, ਇਹ ਸਭ ਜਾਣਦੇ ਨੇ ਹੁਣ, ਅਤੇ ਝੂਠੇ ਵਾਅਦਿਆਂ ਨੂੰ ਲੋਕ ਵੀ ਤਾਂ ਮਾਣਦੇ ਨੇ ਹੁਣ। ਸਵਾਰਥ ਵਾਸਤੇ ਜਿਹੜੇ ਸਦਾ ਪਾਸੇ ਬਦਲਦੇ ਨੇ, ਅਜੋਕੇ ਦੌਰ ਦੇ ਅੰਦਰ ਉਹ ਮੌਜਾਂ ਮਾਣਦੇ ਨੇ ਹੁਣ। ਬੜੇ ਮਾਯੂਸ ਹੋਏ ਹਾਂ, ਸਮੇਂ ਨੇ ਮਾਰ ਸੁੱਟਿਆ ਹੈ। ਬੜੇ ਮਾਯੂਸ ਹੋਏ ਹਾਂ, ਸਮੇਂ ਨੇ ਮਾਰ ਸੁੱਟਿਆ ਹੈ, ਅਤੇ ਹਾਕਮ ਆਪਣੇ ਹੀ ਤਾਂ ਅਸਾਂ ਨੂੰ ਘਾਣਦੇ ਨੇ ਹੁਣ। ਗਿਲਾ ਕਾਹਦਾ ਕਿਸੇ 'ਤੇ ਹੈ, ਕਰੋਨੇ ਤਾੜਿਆ ਸਭ ਨੂੰ। ਗਿਲਾ ਕਾਹਦਾ ਕਿਸੇ 'ਤੇ ਹੈ, ਕਰੋਨੇ ਤਾੜਿਆ ਸਭ ਨੂੰ। ਘਰੇ ਆਏ ਕੋਈ ਆਪਣਾ ਕਦੋਂ ਪਹਿਚਾਣਦੇ ਨੇ ਹੁਣ। ਅਗਰ ਸਮਝੋ ਹਕੀਕਤ ਨੂੰ, ਤੁਸੀਂ ਸਭ ਜਾਣ ਜਾਓਗੇ। ਅਗਰ ਸਮਝੋ ਹਕੀਕਤ ਨੂੰ, ਤੁਸੀਂ ਸਭ ਜਾਣ ਜਾਓਗੇ ਕਿ ਰਾਤਾਂ ਨੂੰ ਹੀ ਲੁਟੇਰੇ ਕਿਉਂ ਰੇਤਾ ਖਾਣਦੇ ਨੇ ਹੁਣ। ਉਹਨਾਂ ਨੇ ਮੀਟੀਆਂ ਅੱਖਾਂ ਜੋ ਬੈਠੇ ਨੇ ਤਖ਼ਤ ਉੱਤੇ, ਉਹਨਾਂ ਨੇ ਮੀਟੀਆਂ ਅੱਖਾਂ ਜੋ ਬੈਠੇ ਨੇ ਤਖ਼ਤ ਉੱਤੇ। ਜੇ ਕਾਬੂ ਆਪਣਾ ਆਵੇ ਕਦੋਂ ਪ੍ਰਮਾਣਦੇ ਨੇ ਹੁਣ। ਸੱਚਾਈ ਨੂੰ ਕਦੇ ਸਿੱਧੂ ਬੜਾ ਸਨਮਾਨ ਮਿਲਦਾ ਸੀ, ਸੱਚਾਈ ਨੂੰ ਕਦੇ ਸਿੱਧੂ ਬੜਾ ਸਨਮਾਨ ਮਿਲਦਾ ਸੀ। ਉਹੀ ਤਾਂ ਰੋ ਰਹੇ ਇੱਥੇ ਜੋ ਸੱਚ ਫਰਮਾਉਂਦੇ ਨੇ ਹੁਣ। ਉਹੀ ਤਾਂ ਰੋ ਰਹੇ ਇੱਥੇ ਜੋ ਸੱਚ ਫਰਮਾਉਂਦੇ ਨੇ ਹੁਣ। ਸੁਖਚਰਨ ਸਿੰਘ ਸਿੱਧੂ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਜੀਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTOR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਕੁਲਵਿੰਦਰ ਸ਼ੀਨਾ ਹੋਰੀ ਆ ਕੇ ਸਵੇਰ ਦੀ ਸਭਾ ਦਾ ਆਗਾਜ਼ ਕਰਦੇ ਨੇ, ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ 2 ਘੰਟੇ ਦਾ ਪ੍ਰੋਗਰਾਮ ਪੇਸ਼ ਕਰਦੇ ਨੇ, ਉਪਰੰਤ ਯੁੱਧਵੀਰ ਜਸਵਾਲ ਜੀ, ਫਿਰ ਯੁਗਰਾਜ ਸਿੱਧੂ ਹੋਰੀ, ਫਿਰ ਸੋਢੀ ਨਾਗਰਾ ਜੀ, ਫਿਰ ਆਪਣੀ ਬਾਰੀ ਹੁੰਦੀ ਹੈ ਜੀ ਮੈਂ ਅਤੇ ਚਰਨਜੀਤ ਜੀ, ਫਿਰ ਆਰਫਾ ਮੁਜ਼ੱਫਰ ਸਾਹਿਬਾ ਅਤੇ ਮਾਜੂ ਜਮਾਲ ਸਾਹਿਬ ਤਖਾਲਾ ਤੱਕ ਪ੍ਰੋਗਰਾਮ ਪੇਸ਼ ਕਰਦੇ ਨੇ ਜੀ। ਅੱਜ ਸਵੇਰੇ ਸਵੇਰੇ ਸਾਡੀ ਮੀਟਿੰਗ ਸੀ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਨਗਾਰਾ ਪ੍ਰੋਗਰਾਮ ਆਪਾਂ ਫੇਸਬੁੱਕ 'ਤੇ ਨਹੀਂ ਪਾਈਦਾ ਜਾਂ ਦੂਜੇ ਪਾਸੇ ਜਿਹੜਾ ਅੱਜ ਕੱਲ੍ਹ ਲਾਈਵ ਹੋਣ ਦਾ ਬੜਾ ਰਿਵਾਜ਼ ਆ, ਸੋ ਉਹ ਨਹੀਂ ਕਰੀਦਾ। ਪਰ ਅੱਜ ਸਾਰੇ ਕਹਿੰਦੇ ਕਿ ਨਹੀਂ ਭਾਈ, ਆਪਾਂ ਜਿੰਨੇ ਆਪਣੇ ਸਾਰਿਆਂ ਦੇ ਪੇਜ ਨੇ, ਚਾਹੇ ਉਹ ਈ ਆਵਾਜ਼ ਦਾ ਪੇਜ ਹੈ, ਚਾਹੇ ਉਹ ਜਗਦੀਸ਼ ਗਰੇਵਾਲ ਹੋਰਾਂ ਦੇ ਪੇਜਿਸ ਨੇ ਪੰਜਾਬੀ ਪੋਸਟ ਦੇ ਜਾਂ ਖਬਰਸਾਰ ਰੇਡੀਓ ਦੇ, ਜਾਂ ਫਿਰ ਕੁਲਵਿੰਦਰ ਸ਼ੀਨਾ ਹੋਰਾਂ ਦੇ ਪੇਜਿਸ ਨੇ, ਸੋਢੀ ਹੋਰਾਂ ਦੇ ਨੇ, ਜਾਂ ਫਿਰ ਯੁਗਰਾਜ ਹੋਰਾਂ ਦੇ, ਜਾਂ ਫਿਰ ਸਰਦਾਰੀ ਮੀਡੀਆ ਵਾਲਾ ਪੇਜ ਹੈ, ਜਾਂ ਮੇਰਾ ਆਪਣਾ ਰਣਦੀਪ ਸਿੱਧੂ ਵਾਲਾ ਪੇਜ ਹੈ ਜੀ। ਸੋ ਇਹਨਾਂ ਸਾਰਿਆਂ ਦੇ ਉੱਪਰ ਸਾਰੇ ਪ੍ਰੋਗਰਾਮ ਜਿਹੜੇ ਹੈ ਜੀ ਉਹ ਆਪਾਂ ਸਾਰੇ ਸਾਂਝੇ ਕਰਿਆ ਕਰਨੇ, ਠੀਕ ਹੈ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸੈਟਿੰਗ ਜਿਹੜੀ ਹੈ ਜੀ ਉਹ ਹੋ ਜਾਇਆ ਕਰੇਗੀ, ਅਤੇ ਤੁਸੀਂ ਸਾਡੇ ਇਹਨਾਂ ਪੇਜਿਸ ਦੇ ਉੱਤੇ ਸਵੇਰ ਤੋਂ ਲੈ ਕੇ ਅਤੇ ਤਕਾਲਾਂ ਤੱਕ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ 770 'ਤੇ ਪ੍ਰਸਾਰਿਤ ਹੁੰਦੇ ਨੇ ਉਹ ਜਿੱਥੇ ਵੀ ਹੋ ਸੁਣ ਸਕਿਆ ਕਰੋਗੇ। ਸਾਡਾ ਸਟੂਡੀਓ ਨਵਾਂ ਬਣ ਰਿਹਾ ਜੀ, ਸੋ ਆ ਕੋਵਿਡ ਕਰਕੇ ਜਿਹੜਾ ਉਹ ਕੰਮ ਰੋਕਿਆ ਪਿਆ ਸੀ, ਕੁਝ ਕੁ ਕਲਪੁਰਜੇ ਉਹਦੇ ਜਿਹੜੇ ਨੇ ਜੀ ਉਹ ਬਾਹਰੋਂ ਆਉਣੇ ਨੇ, ਚਾਈਨਾ ਤੋਂ ਨਹੀਂ, ਆ ਅਮਰੀਕਾ ਤੋਂ, ਟਰੰਪ ਦੇ ਪਿੰਡੋਂ, ਅਤੇ ਉਹਨਾਂ ਦੀ ਉਡੀਕ ਕਰਦੇ ਹਾਂ। ਜਦੋਂ ਫਿਰ ਉਹ ਆ ਗਿਆ ਤਾਂ ਫਿਰ ਤਾਰਾਂ ਤੂਰਾਂ ਲੱਗ ਜਾਣਗੀਆਂ ਜੀ, ਅਤੇ ਜਦੋਂ ਫਿਰ ਉੱਥੇ ਚਲੇ ਗਏ ਤਾਂ ਫਿਰ ਸਾਰੇ ਪ੍ਰੋਗਰਾਮ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਵੀ ਦੇਖ ਸਕਿਆ ਕਰੋਗੇ। ਬਾਕੀ ਸੰਦ ਸਾਰੇ ਇਕੱਠੇ ਕਰ ਲਿਆ ਜੀ, ਭਾਂਡਾ ਟਿੰਡਾ ਇਕੱਠਾ ਹੋ ਗਿਆ, ਪਸਤਾਰਾਂ ਸ਼ਾਰਾਂ ਜੋੜਨ ਵਾਲੀਆਂ ਨੇ ਜੀ, ਐਸੂ ਨੇ ਜੋ ਜੁੜ ਗਈਆਂ ਅਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ। ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਨੇ ਜੀ, ਕਿਉਂਕਿ ਅੱਜ ਉਹਨਾਂ ਦਾ 2020 ਚੜ੍ਹਿਆ, ਪਤਾ ਨਹੀਂ ਪਤੰਦਰ ਕੀ ਖਾ ਕੇ ਚੜ੍ਹਿਆ। ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਰੋਜ਼ ਕਿਸੇ ਨਾ ਕਿਸੇ ਪਾਸਿਓਂ ਕੋਈ ਨਾ ਕੋਈ ਮੰਦਭਾਗੀ ਖਬਰ ਜਿਹੜੀ ਆ ਉਹ ਆਈ ਰਹਿੰਦੀ ਆ। ਜਦੋਂ ਆਪਾਂ ਉਦਣ ਪਿਛਲੇ ਸ਼ੁੱਕਰਵਾਰ ਨੂੰ ਪ੍ਰੋਗਰਾਮ ਕੀਤਾ, ਜਿੱਦਣ ਮੈਂ ਇੱਥੋਂ ਵਾਪਸ ਜਾ ਰਿਹਾ ਸੀ ਅਤੇ ਮੈਨੂੰ ਪਰਮਜੀਤ ਬਿਰਦੀ ਹੋਰਾਂ ਦਾ ਫੋਨ ਆਇਆ ਕਿ ਰਾਣਾ ਜੀ ਆਪਾਂ ਨੂੰ ਕੁਛ ਕਰਨਾ ਚਾਹੀਦਾ, ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨੂੰ ਸ਼ਰਧਾ ਦੇ ਫੁੱਲ ਅਰਪਣ ਕਰਨੇ ਚਾਹੀਦੇ ਨੇ, ਅਤੇ ਨਾਲ ਦੀ ਨਾਲ ਜਿਹੜੇ ਸਾਡੇ ਭਾਵੇਂ ਉਹ ਸਥਾਨਕ ਸਰਕਾਰਾਂ ਨੇ ਅਤੇ ਜਾਂ ਫਿਰ ਸਾਡੀ ਪ੍ਰੋਵਿੰਸ ਦੀ ਸਰਕਾਰ ਆ, ਜਾਂ ਫਿਰ ਸਾਡੇ ਫੈਡਰਲ ਸਰਕਾਰ ਆ, ਵੀ ਜੋ ਸੜਕਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਕਮਲੇ ਡਰਾਈਵਰ ਨੇ ਜਿਹੜੇ ਆਦਮਬੋ ਕਰਦੇ ਫਿਰਦੇ ਆ, ਵੀ ਇਹਨਾਂ ਨੂੰ ਯਾਰ ਨੱਥ ਪਾਈ ਜਾਵੇ। ਸੋ ਨਾਲ ਹੀ ਹਰਪ੍ਰੀਤ ਹੰਸਲਾ ਹੋਰਾਂ ਦਾ ਫੋਨ ਆ ਗਿਆ, ਕਿਉਂਕਿ ਬੈਦੀ ਸਾਹਿਬ ਨੇ ਸ਼ਾਇਦ ਪਹਿਲਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਵੇ। ਅਤੇ ਫਿਰ ਜੀ ਸਾਡੀ ਸਾਰੀ ਟੀਮ ਵੱਲੋਂ, ਜਿਹਦੇ ਵਿੱਚ ਪ੍ਰਿੰਸ ਸੰਧੂ ਹੋਰੀ, ਬਲਜੀਤ ਮੰਡ ਹੋਰੀ, ਸੰਦੀਪ ਭੱਟੀ ਹੋਰੀ, ਹਰਪ੍ਰੀਤ ਹੰਸਰਾ ਅਤੇ ਨਾਲ ਪਰਮਜੀਤ ਬਿਰਦੀ ਹੋਰੀ, ਸੋ ਅਰੇਂਜ ਕੀਤਾ ਗਿਆ ਸੀਗਾ ਜੀ ਮੈਮੋਰੀਅਲ ਐਤਵਾਰ ਕੱਲ੍ਹ 8 ਵਜੇ, ਅਸੀਂ ਤਾਂ 6 ਵਜੇ ਪਹੁੰਚ ਗਿਆ ਸੀ। ਸੋ ਨਿਰੰਤਰ ਜਿਹੜੇ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਜੀ, ਕਿਉਂਕਿ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਦਰਦ ਹੈ, ਮਹਿਸੂਸ ਕਰਦੇ ਹਾਂ, ਕਿਉਂਕਿ ਜਦੋਂ ਜੈ ਗਿਆ ਉਸ ਤੋਂ ਬਾਅਦ ਵੀ ਸਾਰਿਆਂ ਨੇ ਆਪਾਂ ਮਹਿਸੂਸ ਕੀਤਾ ਸੀ ਕਿ ਯਾਰ ਜਿਹੜਾ ਚਲੇ ਗਿਆ ਉਹਨੂੰ ਤਾਂ ਵਾਪਸ ਨਹੀਂ ਲਿਆ ਸਕਦੇ, ਵੀ ਕੋਈ ਹੋਰ ਘਟਨਾ ਨਾ ਹੋਵੇ, ਅਜਿਹਾ ਕੋਈ ਆਰ ਕਰਨਾ ਚਾਹੀਦਾ। ਪਰੰਤੂ ਹੌਲੀ 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 ਸਾਰਾ ਕੁਝ ਠੰਡਾ ਪੈ ਜਾਂਦਾ, ਫਿਰ ਕੋਈ ਵੱਡੀ ਘਟਨਾ ਹੁੰਦੀ ਆ, ਆਪਾਂ ਫਿਰ ਉੱਠ ਖੜ੍ਹਦੇ ਹਾਂ, ਫਿਰ ਉਸੇ ਢੰਗ ਨਾਲ ਚੁੱਪ ਚਾਪ ਹੋ ਜਾਈਦਾ। ਕੱਲ੍ਹ ਉੱਥੇ ਜਦੋਂ ਕੰਟਰੀ ਸਾਈਡ 'ਤੇ ਟੋਰਬਮ ਦੇ ਇੰਟਰਸੈਕਸ਼ਨ 'ਤੇ ਖੜ੍ਹੇ ਸੀ, ਹਾਲਾਂਕਿ ਅਸੀਂ ਸਿਕਿਉਰਿਟੀ ਵੀ ਕੀਤੀ ਸੀ, 2 ਪੁਲਿਸ ਔਫਿਸਰ ਵੀ, ਰੌਣ ਚੱਠਾ ਹੋਰਾਂ ਨਾਲ ਉਸ ਦਿਨ ਗੱਲਬਾਤ ਹੋ ਗਈ ਸੀ, ਉਹ ਆਪ ਵੀ ਪਹੁੰਚੇ, ਢਿੱਲੋਂ ਸਾਹਿਬ ਵੀ ਪਹੁੰਚੇ, ਬਾਕੀ ਹੋਰ ਜਿਹੜੇ ਸਾਡੇ ਪੁਲਿਸ ਔਫਿਸਰ ਸਨ ਉਹ ਵੀ ਉੱਥੇ ਪਹੁੰਚੇ ਹੋਏ ਸਨ। ਔਰ ਜਿਹੜੇ ਮੋਟਰਸਾਈਕਲ ਪਲੱਸ ਕਾਰਾਂ ਜਿਹੜੀਆਂ ਦੇ ਦੂਸਰੇ ਸਲੰਸਰ ਪਾਇਰ ਨੇ, ਉਸੇ ਢੰਗ ਦੇ ਨਾਲ ਉਨੀ ਹੀ ਸਪੀਡ ਦੇ ਵਿੱਚ ਉਨਾ ਹੀ ਅੜਾਟ ਪਾਉਂਦੇ ਤੁਰੇ ਫਿਰਦੇ ਨੇ। ਮੋਟਰਸਾਈਕਲ ਤੋਂ ਯਾਦ ਆਇਆ, ਕੱਲ੍ਹ ਸਿੱਖ ਮੋਟਰਸਾਈਕਲ ਕਲੱਬ ਵਾਲੇ ਵੀ ਉੱਥੇ ਪਹੁੰਚੇ ਹੋਏ ਸਨ ਵੀਰ ਸਾਰੇ। ਇਹਨਾਂ ਨੇ ਬੜੇ ਸੰਘਰਸ਼ ਤੋਂ ਬਾਅਦ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਮਿਲਿਆ। ਉਸ ਵੇਲੇ ਵੀ ਬਹੁਤੇ ਸਿਰੇ ਲੋਕ ਸੀ, ਉਹ ਕਹਿੰਦੇ ਸੀ ਵੀ ਕੀ ਲੋੜ ਪਈ ਆ ਇਹਦੀ, ਪਰ ਕਿਉਂਕਿ ਸਾਨੂੰ ਆਪਣਾ ਸਵਾਦ ਸੀ ਇਹ ਵੀ ਭਾਈ ਆਜ਼ਾਦੀ ਹੋਣੀ ਚਾਹੀਦੀ ਹੈ, ਜੇ ਅਸੀਂ ਪੱਗ ਬੰਨ੍ਹ ਕੇ ਗੇੜੀ ਦੇਣੀ ਚਾਹੁੰਦੇ ਹਾਂ ਤਾਂ ਕਿਉਂ ਨਹੀਂ। ਫਿਰ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀਗਾ ਉਹਦੇ ਵਿੱਚ, ਕਾਨੂੰਨ ਦੇ ਵਿੱਚ ਲਿਖਿਆ ਕਿ ਕਿਹੋ ਜਿਹੀ ਪੱਗ ਹੋਣੀ ਚਾਹੀਦੀ ਹੈ। ਹੁਣ ਕੱਲ੍ਹ ਉੱਥੇ ਦੇਖਿਆ ਵੀ ਚਲੋ ਦੁਮਾਲਾ ਜਿਹੜਾ ਜੀ, ਦੁਮਾਲੇ ਵਿੱਚ ਜਿਹੜੀ ਅਸੀਂ ਰੈਗੂਲਰ ਪੱਗ ਬੰਨਦੇ ਹਾਂ ਉਸ ਤੋਂ ਵੀ ਜ਼ਿਆਦਾ ਕਈ ਵਾਰੀ ਮਜ਼ਬੂਤ ਹੁੰਦਾ, ਕਿਉਂਕਿ ਉਹਦੀਆਂ ਦੋ ਤਿੰਨ ਲੇਅਰਸ ਲਾਈਆਂ ਹੁੰਦੀਆਂ, ਉਹਦੀ ਪਕੜ ਜਿਹੜੀ ਆ ਕਈ ਵਾਰੀ ਸਾਡੀ ਜਿਹੜੀ ਆਹ ਪੱਗ ਆ ਟੂਟੀ ਵਾਲੀ ਪੱਗ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਨਾਲੋਂ ਵੀ ਵੱਧ ਪਕੜ ਹੁੰਦੀ ਹੈ। ਸੋ ਦੁਮਾਲਾ ਬੰਨ੍ਹ ਕੇ ਵੀ ਸਿੰਘ ਚਲਾਉਂਦੇ ਨੇ, ਪਰ ਕਈ ਦੇਖਿਆ ਪਤਾ ਨਹੀਂ ਕੀ ਰਿਵਾਜ਼ ਆ, ਲੀਰ ਜੀ ਬੰਨ੍ਹੀ ਉਹ ਸਿਰ 'ਤੇ ਮੋਟਰਸਾਈਕਲ ਚਲਾਉਂਦੇ ਹੋਣਗੇ ਜੀ। ਹੁਣ ਜੇ ਕਿਤੇ ਕੱਲ੍ਹ ਨੂੰ ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦਾ, ਸਿਰ ਸੁਰ ਕਿਤੇ ਵੱਜਦਾ, ਇੱਕ ਤਾਂ ਆਪਣੀ ਜਾਨ ਦਾ ਖੌ ਆ, ਉਸ ਤੋਂ ਬਾਅਦ ਆਲੋਚਨਾ ਸ਼ੁਰੂ ਹੋ ਜਾਣੀ। ਤੁਹਾਨੂੰ ਤਾਂ ਪਹਿਲਾਂ ਕਿਹਾ ਸੀ ਪੱਗ ਬੰਨ੍ਹ ਕੇ ਇਹੋ ਜਿਹੀਆਂ ਚੀਜ਼ਾਂ ਨਹੀਂ ਚਲਾਈ ਦੀਆਂ ਹੁੰਦੀਆਂ। ਸੋ ਉਹ ਸਾਡੇ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਭਾਈ ਪ੍ਰੋਪਰ ਪੱਗ ਬੰਨ੍ਹ ਲਓ, ਦੁਮਾਲਾ ਬੰਨ੍ਹ ਲਓ, ਜਿਹੋ ਜਿਹਾ ਸਟਾਈਲ ਪੱਗ ਦਾ ਰੱਖਣਾ ਚਾਹੁੰਦੇ ਹੋ ਤੁਸੀਂ ਉਹ ਬੰਨ੍ਹ ਲਓ, ਪਰ ਜਿਸ ਢੰਗ ਦੇ ਨਾਲ ਤੁਸੀਂ ਕਈ ਵਾਰੀ ਜਿਹੜਾ ਕਮਾਂਡੋ ਵਾਲਿਆਂ ਦੇ ਜਿਹੜੇ ਉਹ ਪਿੱਛੇ ਪਟਕੇ ਬੰਨ੍ਹੇ ਹੁੰਦੇ ਆ ਜੀ, ਵਾਲ ਪਛਾਹ ਨੂੰ ਖਿਲਾਰ ਕੇ ਇਕੱਲਾ ਉਹ ਪਟਕਾ ਬੰਨ੍ਹਣਗੇ, ਜਾਂ ਫਿਰ ਕਹਿ ਲਓ ਵੀ ਸਵਾ ਮੀਟਰ ਡੇਢ ਮੀਟਰ ਦਾ ਕੱਪੜਾ ਜਿਹੜਾ ਅਸੀਂ 50 ਵਜੋਂ ਪੱਗ ਦੇ ਅੰਦਰ ਬੰਨ੍ਹਦੇ ਹਾਂ, ਉਦੋਂ ਵੱਧ ਉਹ ਕੱਪੜਾ ਨਹੀਂ ਹੁੰਦਾ, ਤਾਂ ਉਹਦੀ ਕੀ ਸੇਫਟੀ ਆ। ਸੋ ਵੱਡੇ ਵੱਡੇ ਮੋਟਰਸਾਈਕਲ ਨੇ ਜਿੱਥੇ $30,000-$35,000 ਮੋਟਰਸਾਈਕਲ 'ਤੇ ਲਾਇਆ, ਉੱਥੇ $2 ਤੋਂ ਵੱਧ ਮੀਟਰ ਨੂੰ ਕੱਪੜਾ ਨਹੀਂ ਆਉਂਦਾ। ਜੇ ਫੁੱਲ ਵੈਲ ਦਾ ਤਾਂ ਰੂਬੀਆ ਦਾ ਲੈਣਾ, F74 ਲੈਣਾ ਤਾਂ ਭਾਈ ਉਹ 250 ਦਾ ਆਜੂ। ਅਤੇ ਥੋੜ੍ਹਾ ਜਿਹਾ ਇਸ ਪੱਖੋਂ ਜ਼ਰੂਰ ਅਕਲ ਨੂੰ ਹੱਥ ਮਾਰੀਏ, ਸੇਫਟੀ ਬਹੁਤ ਜ਼ਰੂਰੀ ਆ। ਅਸੀਂ ਅੱਜ ਸਵੇਰ ਦੀ ਮੀਟਿੰਗ ਦੇ ਵਿੱਚ ਇੱਕ ਗੱਲ, ਕਿਉਂਕਿ ਮੇਰੇ ਮਨ ਦੇ ਵਿੱਚ ਕਈ ਦਿਨਾਂ ਤੋਂ ਹੀ ਸੀ, ਮੈਂ ਤਾਂ ਬਿੱਲਾ ਜਦੋਂ ਬਹਿੰਦੇ ਹੁੰਦੇ ਹਾਂ ਮਨ ਦੇ ਵਿੱਚ ਇਹ ਐਕਚੁਲੀ ਆਪਸ ਵਿੱਚ ਗੱਲਾਂ ਕਰਦੇ ਰਹੀਦੇ ਵੀ ਯਾਰ ਕੀ ਬਣੂ ਦੁਨੀਆ ਦਾ, ਵੀ ਕਰੀਏ ਕੀ। ਇੱਕ ਸਕੀਮ, ਇੱਕ ਸੁਝਾਅ ਆ ਜੀ ਕਿ ਆਪਾਂ ਇੱਕ ਫੇਸਬੁੱਕ ਪੇਜ ਸ਼ੁਰੂ ਕਰੀਏ, ਕਿਉਂਕਿ ਆਪਣੇ ਕੋਲ ਬਹੁਤੀਆਂ ਕਾਰਾਂ ਦੇ ਵਿੱਚ ਡੈਸ਼ ਕੈਮਸ ਵੀ ਨੇ, ਆਪਾਂ ਆਪਣੇ ਫੋਨਾਂ 'ਤੇ ਵੀਡੀਓ ਵੀ ਬਣਾ ਸਕਦੇ ਜਿੱਥੇ ਤੁਸੀਂ ਕੋਈ ਦੇਖਦੇ ਹੋ ਕਿ ਇੱਥੇ ਭਾਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋ ਰਹੀ ਆ, ਕੋਈ ਜ਼ਿਆਦਾ ਤੇਜ਼ ਚਲਾ ਰਿਹਾ, ਕੋਈ ਰਫ ਚਲਾ ਰਿਹਾ। ਸੋ ਉਹਦੀ ਇਹ ਵੀਡੀਓ ਰਿਕਾਰਡ ਕਰਕੇ ਆਪਾਂ ਉਸ ਫੇਸਬੁੱਕ ਪੇਜ 'ਤੇ ਪਾਈਏ, ਪੁਲਿਸ ਕੋਲ ਉਹ ਵੀਡੀਓ ਪਹੁੰਚਣ, ਅਤੇ ਉਹਨਾਂ ਵੀਡੀਓਜ਼ ਦੇ ਆਧਾਰ ਦੇ ਉੱਪਰ ਉਹਨਾਂ 'ਤੇ ਕਾਰਵਾਈ ਹੋ ਸਕੇ। ਸੋ ਸੇਵ ਬ੍ਰੈਂਪਟਨ ਨਾਂ ਦਾ ਇੱਕ ਫੇਸਬੁੱਕ ਪੇਜ ਆਪਾਂ ਤਿਆਰ ਕਰਾਂਗੇ ਅੱਜ ਭੜਕ ਦੇ ਵਿੱਚ ਹੀ। ਸੋ ਜਿਹਦੇ 'ਤੇ 5-7-10 ਬੰਦੇ ਆਪਾਂ ਐਡਮਿਨ, ਕਿਉਂਕਿ ਕਈ ਵਾਰੀ ਗਲਤ ਮਲਤ ਵੀਡੀਓ ਵੀ ਲੋਕ ਚਾੜ ਦਿੰਦੇ ਨੇ ਜੀ, ਸੋ ਉਹ ਵੀਡੀਓ ਆਉਣ, ਵੀਡੀਓ ਜਿਹੜੀਆਂ ਸਕਰੀਨਿੰਗ ਹੋ ਕੇ ਉਹ ਪਬਲਿਕਲੀ ਮੀਡੀਆ ਹੋਣ, ਅਤੇ ਉਹ ਪੁਲਿਸ ਦੇ ਕੋਲ ਵੀ ਪਹੁੰਚਣ। ਕੋਈ ਅੰਪੇਅਰ ਡਰਾਈਵਿੰਗ ਕਰ ਰਿਹਾ ਤਾਂ ਵੀ ਆਪਾਂ ਉਹਦੀ ਵੀਡੀਓ ਬਣਾ ਕੇ ਪਾ ਸਕਦੇ ਹਾਂ। ਸੋ ਸਾਰਿਆਂ ਨੂੰ ਇਕੱਠੇ ਹੋ ਕੇ ਐਫਰਟ ਕਰਨ ਦੀ ਜ਼ਰੂਰਤ ਆ, ਨਹੀਂ ਤਾਂ ਹਾਲਾਤ ਜਿਹੋ ਜਿਹੇ ਨੇ ਜੀ, ਇੱਕ ਜਿਹੜਾ ਜਿਹੋ ਜਿਹੇ ਕਿਸਮ ਦਾ ਇੱਕ ਮਾੜਾ ਕਲਚਰ ਡਿਵੈਲਪ ਹੋ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖਤਰਨਾਕ ਇਹ ਕਲਚਰ ਡਿਵੈਲਪ ਹੋ ਸਕਦਾ। ਇਹ ਸਾਰੇ ਪਾਸੇ ਹਾਲਾਤ ਇਹੀ ਆ ਜੀ। ਪੁਲਿਸ ਦੀ ਆਪਾਂ ਜੇ ਗੱਲ ਕਰੀਏ, ਜਿਹੜੀ ਖਬਰ ਤੁਸੀਂ ਸਾਰਿਆਂ ਨੇ ਦੇਖੀ ਆ ਵੀ ਇੱਕ ਬਜ਼ੁਰਗ 62 ਸਾਲਾਂ ਦਾ ਆਪਣੇ ਘਰ ਦੇ ਵਿੱਚ ਆ, ਅਤੇ ਉਹਨੂੰ ਮੈਂਟਲ ਹੈਲਥ ਇਸ਼ੂ ਆ, ਦਿਮਾਗੀ ਤੌਰ ਦੇ ਉੱਪਰ ਸਟੇਬਲ ਨਹੀਂ, ਦਵਾਈ ਦਵੂਈ ਖਾਣੋ ਕਈ ਵਾਰ ਚੇਤਾ ਭੁੱਲ ਜਾਂਦਾ। ਸੋ ਘਰਦਿਆਂ ਨੇ ਜਿਹੜੇ ਜੀ ਉਹ 911 ਕੀਤਾ ਜੀ, ਉੱਥੇ ਪੈਰਾਮੈਡਿਕ ਵੀ ਪਹੁੰਚ ਗਿਆ ਜੀ, ਅਤੇ ਉਹਨਾਂ ਨੂੰ ਇਹ ਸ਼ੱਕ ਆ ਵੀ ਬੰਦੇ ਨੇ ਆਪਣੇ ਆਪ ਨੂੰ ਅੰਦਰ ਬੰਦ ਕੀਤਾ, ਵੀ ਉਹਦੇ ਕੋਲ ਕੋਈ ਹਥਿਆਰ ਹੋ ਸਕਦਾ ਜਿਵੇਂ ਨਾਈਫ ਵਗੈਰਾ, ਅਤੇ ਕਿਤੇ ਉਹ ਆਪਣੇ ਆਪ ਨੂੰ ਮਾਰ ਨਾ ਲਵੇ, ਆਪਣੇ ਆਪ ਨੂੰ ਹਾਰਮ ਨਾ ਕਰ ਲਵੇ। ਇਸ ਕਰਕੇ ਜੀ ਉਹਨਾਂ ਨੇ ਇਹ ਜੀ ਪੁਲਿਸ ਕਾਲ ਕਰ ਲਈ। ਇਹਦਾ ਮਤਲਬ ਹੈ ਵੀ ਉਹ ਪੁਲਿਸ 'ਤੇ ਇਸ ਕਰਕੇ ਗੱਲ ਕੀਤੀ ਨਾ ਵੀ ਕਿਤੇ ਉਹ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲਵੇ। ਸੋ ਪੁਲਿਸ ਨੇ ਆ ਕੇ ਕੀ ਕੀਤਾ, ਦਰਵਾਜ਼ਾ ਖੁਲਾਉਣ ਦੀ ਕੋਸ਼ਿਸ਼ ਕੀਤੀ, ਵਿਚਾਰੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਤੋਂ ਬਾਅਦ ਪੌੜੀ ਲਾਈ, ਸੈਕਿੰਡ ਫਲੋਰ 'ਤੇ ਉਹਨਾਂ ਦਾ ਅਪਾਰਟਮੈਂਟ ਸੀ, ਉੱਥੇ ਚੜ੍ਹ ਗਿਆ। ਪਹਿਲੋਂ ਬੰਦਾ ਅੰਦਰੋਂ ਗੱਲਾਂ ਕਰਦਾ ਰਿਹਾ, ਜਦੋਂ ਅਗਰ ਉਹ ਰਿਸਪੋਂਸ ਦੇਣਾ ਬੰਦ ਕਰ ਦਿੱਤਾ ਤਾਂ ਫਿਰ ਕਹਿੰਦੇ ਜੀ ਉਹਨਾਂ ਦਰਵਾਜ਼ਾ ਤੋੜ ਲਿਆ। ਦਰਵਾਜ਼ਾ ਤੋੜ ਕੇ ਅਤੇ ਪਹਿਲੋਂ ਟੇਜ਼ਰ ਕੀਤਾ, ਫਿਰ ਉਸ ਤੋਂ ਬਾਅਦ ਕਹਿੰਦੇ ਰਬੜ ਦੀਆਂ ਗੋਲੀਆਂ ਚਲਾਈਆਂ, ਅਤੇ ਫਿਰ ਕਹਿੰਦੇ ਜੀ ਅਸਲੀ ਗੋਲੀਆਂ ਚਲਾ ਕੇ ਬੰਦਾ ਮਾਰਤਾ। ਗੱਲ ਕੀ ਕਿ ਪੁਲਿਸ ਨੂੰ ਤਾਂ ਕਾਲ ਕੀਤੀ ਆ ਵੀ ਕਿਤੇ ਉਹ ਹਥਿਆਰ ਦੇ ਨਾਲ ਆਪਣੇ ਆਪ ਨੂੰ ਹਾਰਮ ਨਾ ਕਰ ਲਵੇ, ਅਤੇ ਪੁਲਿਸ ਵਾਲੇ ਜਿਹੜੇ ਪਹੁੰਚੇ ਉਹ ਐਡੇ ਅਕਲ ਵਾਲੇ ਪਹੁੰਚੇ ਆ ਵੀ ਉਹਨਾਂ ਨੇ ਜੀ ਆ ਕੇ ਗੋਲੀਆਂ ਮਾਰਤੀਆਂ। ਵੀ ਜੇ ਤਾਂ ਉਹਦੇ ਨਾਲ ਕੋਈ ਹੋਰ ਅੰਦਰ ਬੰਦ ਕੀਤਾ ਹੁੰਦਾ, ਹੋਸਟੇਜ ਹੁੰਦਾ, ਕਿਸੇ ਹੋਰ ਦੀ ਜਾਨ ਨੂੰ ਖਤਰਾ ਹੁੰਦਾ, ਫਿਰ ਤਾਂ ਵੱਖਰੀ ਗੱਲ ਆ, ਵੱਖਰੇ ਮਈਅਤ ਜਿਹੜੇ ਉਹ ਨਾਪੇ ਜਾ ਸਕਦੇ ਆ। ਸਿਰਫ ਸ਼ੱਕ ਆ ਵੀ ਕਿਤੇ ਉਹ ਆਪਣੇ ਆਪ ਨੂੰ ਨਾ ਮਾਰ ਲਵੇ, ਸੋ ਇਸ ਕਰਕੇ ਅਸੀਂ ਉਹਨੂੰ ਆਪ ਗੋਲੀਆਂ ਮਾਰ ਦੇਣੀਆਂ। ਇਹ ਅਲਜਬਰਾ ਮੈਨੂੰ ਤਾਂ ਭਾਈ ਸਮਝ ਨਹੀਂ ਆਇਆ ਵੀ ਇਹ ਕਿਹੋ ਜਿਹਾ ਤਰੀਕਾ ਪੁਲਿਸ ਦਾ ਕੰਮ ਕਰਨ ਦਾ, ਜਾਂ ਫਿਰ ਕਿਹੋ ਜਿਹੀ ਟ੍ਰੇਨਿੰਗ ਜਿਹੜੀ ਆ ਜੀ। ਪੁਲਿਸ ਦੇ ਵਿੱਚ ਬੜੇ ਚੰਗੇ ਚੰਗੇ ਅਫਸਰ ਵੀ ਨੇ, ਸਿਰੇ ਦੇ ਕੰਵਲੇ ਵੀ ਨੇ ਜੀ, ਇਹ ਬੜਾ ਕਰੂਪ ਜਿਹਾ ਚਿਹਰਾ ਪੁਲਿਸ ਦਾ ਸਾਹਮਣੇ ਆ ਰਿਹਾ ਆਲ ਓਵਰ ਦਾ ਵਰਲਡ। ਜਿਹੜੀ ਪੰਜਾਬ ਪੁਲਿਸ ਦੀ ਆਪਾਂ ਗੱਲ ਕਰਦੇ ਹੁੰਦੇ, ਉਹਨਾਂ ਦੇ ਮੁੱਢ 'ਤੇ ਪੀ ਪੀ ਲਿਖਿਆ ਹੁੰਦਾ, ਅਤੇ ਸਾਡੀ ਪੀਲ ਪੁਲਿਸ ਵੀ ਪੀ ਪੀ ਆ, ਕਈ ਵਾਰੀ ਉਹਨਾਂ ਦੀ ਰੂਹ ਜਿਹੜੀ ਆ ਲੱਗਦਾ ਵੀ ਇਹਨਾਂ ਦੇ ਵਿੱਚ ਆ ਜਾਂਦੀ ਹੈ। ਹੁਣ ਜਦੋਂ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਦਾ ਰੋਲ ਸ਼ੱਕੀ ਹੁੰਦਾ, ਅਤੇ ਫਿਰ ਐੱਸ ਆਈ ਯੂ ਆਉਂਦੀ ਆ ਜੀ, ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ। ਜਿਹੜਾ ਗੱਲ ਕੀ ਕਿ ਪੁਲਿਸ ਜਿਹੜੀ ਆ ਜੀ ਉਹ ਪੁਲਿਸ ਦੀ ਇਨਕੁਆਇਰੀ ਕਰੂਗੀ, ਔਰ ਇਹ ਸਾਰਾ ਕੁਝ ਵੀ ਕਿਸੇ ਡਰਾਮੇ ਤੋਂ ਘੱਟ ਨਹੀਂ ਲੱਗਦਾ। ਕਿੰਨੀਆਂ ਕੁ ਰਿਪੋਰਟਾਂ ਜਿਹੜੀਆਂ ਨੇ ਜੀ ਇਸ ਸੰਸਥਾ ਨੇ ਦਿੱਤੀਆਂ ਨੇ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੋਵੇ ਵੀ ਇੱਥੇ ਸਾਡੇ ਪੁਲਿਸ ਨੇ ਗਲਤ ਕੰਮ ਕੀਤਾ, ਸਿਰਫ ਇੱਕ ਡਰਾਮਾ ਜਿਹਾ ਕਰਕੇ ਰਿਪੋਰਟ ਆ ਜਾਂਦੀ ਆ ਵੱਧ ਤੋਂ ਵੱਧ ਤੂੰ ਕੌਣ ਅਤੇ ਮੈਂ ਕੌਣ। ਪੁਲਿਸ ਦੇ ਵਿੱਚ ਰਿਫੋਰਮਸ ਦੀ ਜ਼ਰੂਰਤ ਆ, ਸੁਧਾਰਾਂ ਦੀ ਸ਼ਰੇਆਮ ਜ਼ਰੂਰਤ ਆ। ਉਹ ਲੱਗਦਾ ਕੋਈ ਇੱਕ ਇੰਡੀਪੈਂਡੈਂਟ ਬਾਡੀ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ, ਜਿਹੜੀ ਇਹ ਸਾਰਾ ਜੇ ਕਿਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹਨੂੰ ਇਨਵੈਸਟੀਗੇਸ਼ਨ ਉਹਦੀ ਹੋਵੇ। ਪਰੰਤੂ ਜਿਹਦੇ ਜੇ ਜੇ ਤੁਸੀਂ ਪੁਲਿਸ ਨਾਲ ਗੱਲ ਕਰਦੇ ਹੋ ਉਹ ਇੱਕ ਲਫ਼ਜ਼ ਜਿਹੜਾ ਜੀ ਸਾਰੇ ਪਾਸੇ ਜੀ ਪ੍ਰੋਟੋਕੋਲ, ਵੀ ਕੁਝ ਕੁ ਮਈਅਰਸ ਹੁੰਦੇ ਨੇ ਸਾਡਾ ਪ੍ਰੋਟੋਕੋਲ ਆ ਜੀ, ਸਾਨੂੰ ਆਹ ਕੁਛ ਕਰਨਾ ਹੀ ਪੈਣਾ ਜੀ। ਤੁਸੀਂ ਕਿਸੇ ਦੇ ਹੱਥ ਚਾਕੂ ਦੇਖਦੇ ਹੋ, ਹੁਣ ਚਾਕੂ ਵਾਲਾ ਬੰਦਾ ਜਿਹੜਾ ਜੀ ਉਹ ਜਦੋਂ ਤੱਕ ਤੁਸੀਂ ਉਹਦੀ ਬਹੁਤਾ ਨਜ਼ਦੀਕ ਨਹੀਂ ਜਾਂਦੇ ਉਹ ਕਿਸੇ ਨੂੰ ਹਾਰਮ ਨਹੀਂ ਕਰ ਸਕਦਾ। ਪਰ ਇਸ ਕੇਸ ਦੇ ਵਿੱਚ ਵੀ ਉਹ ਕਿਤੇ ਆਪਣੇ ਆਪ ਨੂੰ ਨਾ ਮਾਰ ਲਵੇ ਅਤੇ ਤੁਸੀਂ ਉਹਨੂੰ ਮਾਰਦੇ ਹੋ ਹਾਂਜੀ। ਸੋ ਇਹ ਕਿਹੋ ਜਿਹੀ ਮਾਨਸਿਕਤਾ ਹੋਈ, ਇਹ ਕਿਹੋ ਜਿਹੀ ਚੀਜ਼ ਹੋਈ, ਬੜਾ ਦੁੱਖ ਹੋਇਆ ਜੀ। ਸੋ ਕੱਲ੍ਹ ਮੁਜ਼ਾਹਰਾ ਜਿਹੜਾ ਜੀ ਉਹ ਚੱਲਦਾ ਰਿਹਾ, ਗੁਰਰਤਨ ਸਿੰਘ ਹੋਰਾਂ ਨੇ ਇੰਡੀਪੈਂਡੈਂਟ ਇਨਕੁਆਇਰੀ ਦੀ ਜਿਹੜੀ ਆ ਜੀ ਉਹ ਮੰਗ ਕੀਤੀ ਆ, ਬਾਕੀ ਦੇਖਦੇ ਕੀ ਬਣਦਾ ਜੀ। ਪਰੰਤੂ ਜਿਸ ਢੰਗ ਦੇ ਨਾਲ ਕਿ ਇਹ ਕਲਚਰ ਡਿਵੈਲਪ ਹੋ ਰਿਹਾ, ਕਿਉਂਕਿ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ। ਜਦੋਂ ਲੋਕਾਂ ਦੇ ਵਿੱਚ ਵਿਸ਼ਵਾਸ ਚੱਕਿਆ ਗਿਆ ਉਹ ਬੜਾ ਡੇਂਜਰਸ ਆ। ਅਸੀਂ ਜਦੋਂ ਕਿਤੇ ਦਿੱਕਤ ਦੇ ਵਿੱਚ ਹੁੰਦੇ ਹਾਂ ਤਾਂ ਅਸੀਂ ਝੱਟ ਪੁਲਿਸ ਕਾਲ ਕਰਦੇ ਹਾਂ, ਕਿਉਂਕਿ ਸਾਡੇ ਇੱਥੇ ਇਸ ਗੱਲ ਦੀ ਮਾਨਤਾ ਹੈ, ਇਸ ਗੱਲ ਦਾ ਵਿਸ਼ਵਾਸ ਹੈ ਕਿ ਪੁਲਿਸ ਆਵੇਗੀ ਅਤੇ ਸਾਡੀ ਮਦਦ ਕਰੇਗੀ। ਸੋ ਜਦੋਂ ਲੋਕ ਪੁਲਿਸ ਤੋਂ ਡਰਨ ਲੱਗ ਪਏ ਵੀ ਉਹਨਾਂ ਨੇ ਆ ਕੇ ਅਤੇ ਪਤਾ ਨਹੀਂ ਅਫਸਰ ਕਿਹੋ ਜਿਹਾ ਹੋਣਾ ਅਤੇ ਉਹਨੇ ਆ ਕੇ ਪਤਾ ਨਹੀਂ ਕਰਨਾ ਕੀ ਆ, ਤਾਂ ਫਿਰ ਤਾਂ ਭਾਈ ਕੰਮ ਔਖਾ ਹੋਜੂ। ਅਤੇ ਜਦੋਂ ਕਈ ਵਾਰੀ ਪੁਲਿਸ ਦਾ ਐਕਸ਼ਨ ਜਾਇਜ਼ ਵੀ ਹੋਵੇ ਅਤੇ ਉਦੋਂ ਵੀ ਲੋਕ ਜਿਹੜੇ ਨੇ ਜੀ ਉਹਨੂੰ ਗਲਤ ਮੰਨ ਕੇ ਅਤੇ ਮੁਜ਼ਾਹਰੇ ਕਰਨ ਲੱਗ ਪੈਣ, ਉਹ ਵੀ ਕੰਮ ਗਲਤ ਹੋਣਾ। ਸੋ ਇਸ ਕਰਕੇ ਜਿਹੜਾ ਵਿਸ਼ਵਾਸ ਆ ਉਹ ਬਿਲਕੁਲ ਨਹੀਂ ਉੱਠਣਾ ਚਾਹੀਦਾ। ਔਰ ਜਿਹੜੇ ਸਾਡੇ ਪੁਲਿਸ ਬੋਰਡਸ ਨੇ, ਜਿਹੜੇ ਸਾਡੇ ਮਾਹਰ ਨੇ, ਜਿਹੜੇ ਸਾਡੇ ਸਰਕਾਰੀ ਦਰਬਾਰੇ ਬੈਠੇ ਨੇ, ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਬਹੁਤ ਵਿਚਾਰਨ ਦੀ ਜ਼ਰੂਰਤ ਆ। ਔਰ ਜਿੱਥੋਂ ਤੱਕ ਟ੍ਰੈਫਿਕ ਦੀ ਗੱਲ ਆ, ਰੋਜ਼ ਏਅਰ ਐਂਬੂਲੈਂਸ ਜਿਹੜੀ ਆ ਬ੍ਰੈਂਪਟਨ ਦੇ ਵਿੱਚ ਇੱਕ ਢੰਗ ਦੇ ਨਾਲ ਆ ਰਹੀ ਆ। ਸੋ ਜਿਹੜੇ ਆਪ ਹੁਦਰੇ ਡਰਾਈਵਰ ਨੇ ਉਹਨਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ। ਤੁਸੀਂ ਜਿੰਨੇ ਮਰਜ਼ੀ ਸੇਫ ਹੋ, ਕੋਈ ਆ ਕੇ ਤੁਹਾਡੇ ਵਿੱਚ ਇੱਦਾਂ ਵੱਜਦਾ ਵੀ ਤੁਹਾਡਾ ਸਾਰਾ ਕੁਛ ਹੀ ਲੈ ਜਾਂਦਾ, ਕੀ ਕਰੋਗੇ? ਔਰ ਜਿਹੜੀਆਂ ਗੱਡੀਆਂ ਉਹ ਲਈ ਫਿਰਦੇ ਨੇ ਪਟਾਕੇ ਮਰਵਾਉਣ ਦੇ ਲਈ ਫਿਰਦੇ ਨੇ, ਫਿਰ ਉਹ ਇੱਕ ਮਾਣ ਮਹਿਸੂਸ ਕਰਦੇ ਜੇ ਪੁਲਿਸ ਚੇਜ਼ ਕਰ ਰਹੀ ਆ, ਅਤੇ ਉਸ ਦੀ ਵੀ ਸਨੈਪਚੈਟ ਪਾਉਂਦੇ ਨੇ ਕਿ ਪੁਲਿਸ ਅੱਜ ਵੀ ਮੈਨੂੰ ਚੇਜ਼ ਕਰ ਰਹੀ ਆ। ਔਰ ਉਹਦੇ ਵਿੱਚ ਫਿਰ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੇ ਸਾਡੇ ਸੋ ਕੌਲ ਅੱਜ ਦੇ ਨਾਡੂ ਖਾਂ ਸਿੰਗਰ ਨੇ ਜੀ, ਉਹਨਾਂ ਨੇ ਇਹੋ ਜਿਹੀ ਸੋਚ ਜਿਹੜੀ ਆ ਜੀ ਪੈਦਾ ਕੀਤੀ ਆ ਵੀ ਤਰੀਕਾਂ ਪੈਣੀਆਂ, ਕਚਹਿਰੀਆਂ ਦੇ ਵਿੱਚ ਮੇਲੇ ਲੱਗਣ। ਜਦੋਂ ਕਿਤੇ ਕੁਲਵਿੰਦਰ ਢਿੱਲੋਂ ਦਾ ਗਾਣਾ ਆਇਆ ਆਪਾਂ ਉਦੋਂ ਵੀ ਇਹ ਗੱਲ ਕੀਤੀ ਸੀ ਵੀ ਇਹ ਰੁਝਾਨ ਮਾੜਾ। ਹੁਣ ਜਦੋਂ ਕਚਹਿਰੀਆਂ 'ਚ ਮੇਲੇ ਲੱਗਦੇ ਆ, ਜੇਲ੍ਹਾਂ 'ਚੋਂ ਫੋਨ ਆਉਂਦੇ ਆ, ਅਤੇ ਜਦੋਂ ਫਿਰ ਇਹੋ ਜਿਹੀਆਂ ਫੁਕਰੀਆਂ ਮਾਰਦੇ ਹੋਏ ਗੀਤ ਪਿਕਚਰਾਈਜ਼ ਕੀਤੇ ਜਾਂਦੇ ਆ, ਉਹੋ ਜਿਹਾ ਅਸਰ ਜਿਹੜਾ ਸਾਡੀ ਪੀੜ੍ਹੀ 'ਤੇ ਪੈਂਦਾ, ਅਤੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇਹਨਾਂ ਔਗਣਾਂ ਦੇ ਉੱਪਰ ਫਖਰ ਮਹਿਸੂਸ ਕਰਨ ਲੱਗ ਪਈ ਆ। ਔਰ ਇਸੇ ਹੀ ਚੀਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦੁਖੀ ਕਰਨਾ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਜੀ ਸਰ,
ਸਰ ਮੈਨੂੰ 5 ਮਿੰਟ ਜ਼ਰੂਰ ਦਿਓ। ਸਰ ਮੈਂ ਵੀ ਮੈਂਟਲੀ ਇਲ ਹਾਂ ਵਿਦ ਬਾਈਪੋਲਰ ਡਿਸਆਰਡਰ, ਮੈਂ ਖੁਦ ਡਰ ਗਿਆ ਕਿ ਜੋ ਸੁਣ ਕੇ ਵੀ ਕਿ ਮੈਂ ਇੱਕ ਵਾਰ ਪੁਲਿਸ ਬੁਲਾਈ ਸੀ, ਮੈਂ ਸਕੂਟਰੀ ਦੇ ਵਕਤ ਮਾਰੀ ਸੀ, ਮੈਨੂੰ ਹੱਥਕੜੀ ਪਾ ਕੇ ਲੈ ਗਏ। ਉਦੋਂ ਬਾਅਦ ਮੈਨੂੰ ਜਦੋਂ ਦੇਖਿਆ ਕਿ ਇਹ ਕੁਛ ਵਾਇਲੈਂਟ ਨਹੀਂ ਤਾਂ ਬੋਲਦਾ ਨੀ, ਮੈਨੂੰ ਨੱਚ ਰਹੇ ਉਹ ਗਾਣਾ ਕੱਢਿਆ ਵੈਨਕੂਵਰ 2 ਘੰਟੇ ਬਿਠਾ ਕੇ। ਮੈਂ ਤਾਂ ਸਤਨਾਮ ਵਾਹਿਗੁਰੂ, ਮੈਂ ਕਿਹਾ ਕਿਹਦੇ ਭਾਈ ਕਦੇ ਗੁੱਸਾ ਲੱਗਾ ਜੀ ਆਪਣੀ ਚੈਕ ਮੇਰਾ ਮਾਰ ਲਈ, ਇੱਥੇ ਪ੍ਰੋਪਰ ਦਵਾਈ ਨਹੀਂ ਦਿੰਦੇ, ਇਹ ਸੱਚ ਹੈ, ਮੈਂ ਬਿਲਕੁਲ ਸੱਚ ਬੋਲੂ। ਮੈਥੋਂ ਕੋਈ ਵੀ ਦਿਮਾਗ ਦਾ ਸਵਾਲ ਪੁੱਛੋ, ਸਿਕੋਫੀਨੀਆ ਡਿਪਰੈਸ਼ਨ ਬਾਈਪੋਲ ਚ ਬੰਦੇ ਦਾ ਡੋਪਾਮਾਈਨ ਕੈਮੀਕਲ ਬ੍ਰੇਨ ਦਾ ਘਟ ਜਾਂਦਾ, ਜਿਸ ਕਰਕੇ ਬੰਦਾ ਇਰੀਟੇਟ ਹੋ ਜਾਂਦਾ, ਕਈ ਵਾਰ ਨੀਂਦ ਨੀ ਆਉਂਦੀ, ਫਾਲ ਅਸਲੀਪ ਹੁੰਦੀ ਆ, ਬੰਦਾ 2-2, 3-3, 10-10 ਦਿਨ ਸੌਂਦਾ ਨੀ, ਬੰਦਾ ਖਿਜਣ ਲੱਗ ਜਾਂਦਾ ਕਿਉਂਕਿ ਇੱਥੇ ਨੀਂਦ ਦੀ ਗੋਲੀ ਨਹੀਂ ਦਿੰਦੇ।
ਜੇ
ਕੋਈ ਬੰਦਾ ਵਾ ਦਿਮਾਗ ਦੇ ਪ੍ਰੋਬਲਮ ਚ, ਮੇਰੇ ਖੁਦ ਦੇ ਨਾਲ ਡਿਸਕ੍ਰਿਮੀਨੇਸ਼ਨ ਤੇ ਲੋਕੀ ਹੱਸਦੇ ਆ, ਪਰ ਮੈਂ ਕਿਸੇ ਤੋਂ ਮੰਗਦਾ ਨੀ, ਮੈਂ ਟਰੱਕ ਡਰਾਈਵਰ ਆ, ਰੋਟੀ ਸੱਕ ਨੀ ਕਰਕੇ ਖਾਂਦਾ ਵਾ, ਮੈਂ ਔਖਾ ਔਖਾ ਜ਼ਰੂਰ ਆ। ਉਹ ਮੈਂ ਦੱਸਣਾ ਚਾਹੁੰਦਾ, ਉਹਦੇ ਲੱਕ ਤੇ ਗੋਲੀ ਮਾਰੀ ਜਾ ਸਕਦੀ ਹੈ ਕਿਉਂਕਿ ਹੀ ਇਜ਼ ਨਾਟ ਰਿਸਪੋਨਸੀਬਲ ਹਿਸ ਮਾਈਂਡ, ਕਿਉਂਕਿ ਜੇ ਸੁਪਰੀਮ ਕੋਰਟ ਦਾ ਲਾ ਵਾ, ਕਿਉਂਕਿ ਉਹਦਾ ਮਾਈਂਡ ਉਹਦਾ ਹੀ ਨੀ ਸਾਥ ਦੇ ਰਿਹਾ, ਕਿਉਂਕਿ ਉਹ ਰਿਸਪੋਨਸੀਬਲ ਪਰਸਨ ਨਹੀਂ ਆ, ਕਿਉਂਕਿ ਉਹ ਮੈਂਟਲੀ ਇਲ ਆ। ਇਸ ਕਰਕੇ ਇਹ ਕਾਰਵਾਈ ਕਦੇ ਨੀ ਕਰੀਏ, ਗੋਲੀ ਮਾਰਨੀ ਸੀ ਲੱਕ ਤੇ ਮਾਰੀ ਜਾ ਸਕਦੀ ਹੈ, ਲੱਕ ਮਾਰ ਦੋ, 2 ਗੋਲੀਆਂ ਮਾਰੋ ਲੱਕ ਤੇ, 3 ਮਾਰੋ, ਪਰ ਇਹ ਰਵੱਈਆ ਬਿਲਕੁਲ ਇਹਨਾਂ ਦਾ ਗਲਤ ਆ। ਮੈਨੂੰ ਖੁਦ ਨੂੰ ਇਹ ਬੈਨੀਫਿਟ ਨਹੀਂ ਕੋਈ ਦਿੰਦੇ, ਕੁਛ ਨੀ ਦਿੰਦੇ, ਭਕਾਉਂਦੇ ਨੇ ਬੰਦੇ ਨੂੰ, ਇੱਕੋ ਗੱਲ ਪੁੱਛਦੇ ਆ ਫੋਨ ਤੇ, ਸਰ ਤੁਹਾਨੂੰ ਤੁਸੀਂ ਕਿਸੇ ਨੂੰ ਮਾਰਨ ਤਾਂ ਨੀ ਫਿਰਦੇ, ਖੁਦ ਤਾਂ ਨੀ ਮਾਰ ਨੂੰ ਫਿਰਦੇ, ਤੇ ਸੁਸਾਇਡ ਤਾਂ ਨੀ ਕਰਨ ਨੂੰ ਫਿਰਦੇ, ਇਹਨਾਂ ਦਾ ਇੱਕ ਵੱਧ ਸਵਾਲ ਨੀ। ਜਦੋਂ ਮੈਂ ਇਹਨਾਂ ਨੂੰ ਫੋਨ ਲਾਉਂਦਾ ਮੇਰੀ ਘਰ ਵਾਲੀ ਹੱਸਦੀ ਆ, ਉਹ ਕਹਿੰਦੀ ਤੁਸੀਂ ਇਹਨਾਂ ਨੂੰ ਫੋਨ ਨਾ, ਇਹਨਾਂ ਬੇਵਕੂਫਾਂ ਨੂੰ ਫੋਨ ਨਾ ਲਾਇਆ ਕਰੋ। ਬਾਕੀ ਕਿਸੇ ਦੇ ਵੀ ਘਰੇ ਜੇ ਕੋਈ ਵੀ ਮੈਂਟਲੀ ਇਲ ਉਹਦਾ ਪਤਾ ਕਰਨਾ, ਉਹਦਾ ਡਾਕਟਰ ਦੀ ਜ਼ਿੰਮੇਵਾਰੀ ਬਣਦੀ ਆ, ਉਹ ਘਰ ਦੇ ਨੰਬਰ ਉਹਦੇ ਆਫੀਸਰ ਨੂੰ ਦੇ ਕੇ ਕੰਪਿਊਟਰ ਤੇ ਜਾਣਿਆ ਜਾਵੇ, ਕਿ ਕਦੇ ਵੀ ਇਹ ਨਾਲਾ ਪੇਸ਼ੈਂਟ ਆਵੇ, ਹਾਰਮ ਕੁਛ ਵੀ ਹੋਵੇ, ਕੰਪਿਊਟਰ ਦੇ ਉਹ ਨਾ ਪਾ ਦੇਣ, ਉਹਦਾ ਜਣਿਆ ਜਾਵੇ ਕਿ ਇਹ ਮੈਂਟਲੀ ਇਲ ਪੇਸ਼ੈਂਟ ਆ, ਇਹਦੇ ਨਾਲ ਕਿਸ ਤਰੀਕੇ ਦਾ ਵਰਤਾਓ ਕਰਨਾ। ਸਾਡੇ ਨਾਲ ਕੁੱਤੇ ਵਰਗਾ ਵਰਤਾਓ ਕਰਦੇ ਨੇ ਕੈਨੇਡਾ ਦੇ ਵਿੱਚ, ਕੁੱਤੇ ਵਰਗਾ, ਇਹ ਸੱਚ ਆ। ਮੇਰੇ ਭਰਾ ਨੇ ਮੈਨੂੰ ਘਰੋਂ ਕਰਤਾ ਸੀ, ਇਹ ਕਹਿ ਕੇ ਕੀ ਇਹ ਪਾਗਲ ਆ ਕਮੜਾ, ਪਰ ਮੈਨੂੰ ਦਵਾਈ ਨੀ ਮਿਲੀ, ਹੁਣ ਮੈਨੂੰ ਦਵਾਈ ਨੀ ਮਿਲੀ, ਮੈਂ ਠੀਕ ਹੋ ਗਿਆ। ਇਸ ਕਰਕੇ ਕੋਈ ਵੀ ਮੈਂਟਲੀ ਇਲ ਬੰਦਾ, ਉਹਨੂੰ ਉਹਦਾ ਮਜ਼ਾਕ ਨਾ ਦਾ, ਉਹਨੂੰ ਟ੍ਰੀਟਮੈਂਟ ਦਾ, ਉਹਦੀ ਹੈਲਪ ਕਰੋ, ਉਹ ਵੀ ਬੰਦਾ ਕੁਛ ਵੀ ਕਰ ਸਕਦਾ। ਅੱਜ ਮੈਂ ਟਰੱਕ ਡਰਾਈਵਰ ਆ, ਆਪਦਾ ਪ੍ਰੋਪਰ ਟ੍ਰੀਟਮੈਂਟ ਲੈਂਦਾ ਤੇ ਆਪਦਾ ਕਰਦਾ, ਬ੍ਰੇਨ ਸਿਰਫ 2 ਸੈੱਲ ਹੁੰਦੇ ਆ, ਘਰ ਜਾਂਦੇ ਆ, ਜੇ ਪ੍ਰੋਪਰ ਟ੍ਰੀਟਮੈਂਟ ਲਓ, ਇੱਕ ਦਿਨ ਵੀ ਦਵਾਈ ਮਿਸ ਹੋ ਜਾਏ ਤਾਂ ਬੰਦਾ 2 ਮਹੀਨੇ ਪਿੱਛੇ ਚਲਾ ਜਾਂਦਾ। ਜੋ ਮਰਜ਼ੀ ਮੈਨੂੰ ਪੁੱਛੋ, ਮੈਂ 6 ਸਾਲਾਂ ਦੀ ਸਟੱਡੀ ਕੀਤੀ ਆ। ਸਾਰੇ ਬੰਦੇ ਗੋਲੀਆਂ ਖਾਂਦੇ, ਦਵਾਈਆਂ ਖਾਂਦੇ, ਦਿੰਦੀਆਂ ਗੋਲੀਆਂ ਖਾਂਦੇ, ਹਰ ਬੰਦੇ ਨੇ ਤੁਸੀਂ ਗੋਲੀ ਮਾਰ ਦੋਗੇ ਪ੍ਰੋਪਰ ਵੇ। ਸਰ ਇੱਕ ਗੱਲ ਹੋਰ ਆ, ਤੁਹਾਡੇ ਰੇਡੀਓ ਰਾਹੀਂ ਕਹਿਣਾ ਚਾਹੁੰਦਾ, ਉਹ ਬੰਦਿਆਂ ਨੂੰ ਜਿਹੜੇ ਸਾਡੇ ਤੇ ਹੱਸਦੇ ਆ ਨਾ ਸਾਡੀ ਬਿਮਾਰੀ ਤੇ, ਸਾਡੀ ਬਿਮਾਰੀ ਤੇ ਹੱਸਦੇ ਆ ਸਾਡੇ ਇਹ ਦੇਖੋ ਅਸੀਂ ਕਿਸੇ ਨੂੰ ਮੰਗ ਕੇ ਨਹੀਂ ਖਾਂਦੇ ਅਸੀਂ ਮਿਹਨਤ ਦੀ ਕੇਸਰੀ ਰੋਟੀ ਖਾ ਕੇ ਘਰੇ ਬੜੀ ਦਾ ਭਾਵਾ ਘੱਟ ਖਾ ਲਈਏ ਪਰ ਅਸੀਂ ਆਪਣੇ ਹੱਥ ਨਹੀਂ ਖਾਂਦੇ ਆ ਇਹ ਮੇਰੇ ਕਹਿੰਦੇ ਸਾਰਿਆਂ ਨੂੰ ਜਵਾਬ ਆ
ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਜਸਟ ਟੇਕ ਕੇਅਰ ਆਫ ਯੂਰ ਸੈਲਫ ਤੁਸੀਂ ਆਪ ਸਿਆਣੇ ਹੋ ਜੀ ਔਰ ਕਈ ਵਾਰੀ ਉਹੀ ਚੀਜ਼ ਆ ਕਿ ਸਾਨੂੰ ਜਿਹੜੇ ਸੋ ਕਾਲ ਤੰਦਰੁਸਤ ਬੰਦਿਆਂ ਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਨੇ
ਇਹ ਮਾਨਸਿਕ ਮੈਂ ਖੁਦ ਬਿਮਾਰ ਹਾਂ 10 ਸਾਲ ਹੋ ਗਏ ਮੇਰੀ 30 ਸਾਲ ਉਮਰ ਹੈ ਇਹ ਖੁਦ ਮਾਨਸਿਕ ਪੱਤ ਬਿਮਾਰ ਨੇ ਇਹ ਕੋਈ ਟ੍ਰੀਟਮੈਂਟ ਨਹੀਂ ਕਰ ਰਹੇ ਇਹ ਕੋਈ ਚੰਗਾ ਹੀ ਬੱਸ ਹੈ ਜੀ ਸਾਰੇ ਇਹਨਾਂ ਕੋਲੇ
ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਔਰ ਇਹ ਚੀਜ਼ ਨੂੰ ਐਡਮਿਟ ਕਰਨਾ ਕਿ ਭਾਈ ਮੈਨੂੰ ਪ੍ਰੋਬਲਮ ਹੈ ਅਸਲ ਦੇ ਵਿੱਚ ਜਿਹੜਾ ਡਿਪਰੈਸ਼ਨ ਆ ਐਂਗਜ਼ਾਇਟੀ ਆ ਇਹ ਇੱਕ ਬੜੀ ਵੱਡੀ ਸਮੱਸਿਆ ਔਰ ਇੱਕ ਜਿਸ ਕਲਚਰ ਦੇ ਵਿੱਚੋਂ ਅਸੀਂ ਆਏ ਹਾਂ ਨਾ ਉਸ ਕਲਚਰ ਦੇ ਵਿੱਚ ਇੱਕ ਇਹ ਬੜੀ ਵੱਡੀ ਇੱਕ ਸਮੱਸਿਆ ਹੈ ਕਿ ਅਸੀਂ ਡਿਨਾਇਲ ਮੋਡ ਦੇ ਵਿੱਚ ਹਾਂ ਅਸੀਂ ਮਾਨਸਿਕ ਬਿਮਾਰੀ ਜਿਹੜੀ ਹੈ ਜੀ ਐਡਮਿਟ ਨਹੀਂ ਕਰਦੇ ਔਰ ਸਾਡੇ ਸਮਾਜ ਦੇ ਵਿੱਚ ਇਹ ਹੈ ਵੀ ਫਲਾਣਾ ਕਮਲਾ ਹੋ ਗਿਆ ਵੀ ਇੱਕ ਉਹ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾਂਦਾ ਜਿਸ ਢੰਗ ਦੇ ਨਾਲ ਜਿਹੜਾ ਇੱਕ ਮਟੀਰੀਅਲਿਸਟਿਕ ਸਮਾਜ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਜੋ ਸਾਡਾ ਆਲਾ ਦੁਆਲਾ ਬਣ ਗਿਆ ਜਿਹੋ ਜਿਹੀ ਸਾਨੂੰ ਖੁਰਾਕ ਦਿੱਤੀ ਜਾ ਰਹੀ ਆ ਅਸੀਂ ਜਿਹੜਾ ਮੀਟ ਖਾਂਦੇ ਹਾਂ ਜੋ ਉਸ ਮੀਟ ਨੂੰ ਜਿਸ ਢੰਗ ਦੇ ਨਾਲ ਗਰੋ ਕੀਤਾ ਜਾ ਰਿਹਾ ਜਿਹੋ ਜਿਹੇ ਕੈਮੀਕਲਸ ਉਹਦੇ ਵਿੱਚ ਨੇ ਜੇ ਅਸੀਂ ਦੁੱਧ ਪੀਂਦੇ ਹਾਂ ਜਿਹੋ ਜਿਹੇ ਕੈਮੀਕਲ ਉਹਨਾਂ ਜਾਨਵਰਾਂ ਦੇ ਵਿੱਚ ਨੇ ਜੇ ਅਸੀਂ ਸਬਜ਼ੀਆਂ ਖਾਂਦੇ ਹਾਂ ਜਿਹੋ ਜਿਹੇ ਕੈਮੀਕਲਸ ਉਸ ਦੇ ਵਿੱਚ ਨੇ ਜਾਂ ਜਿਹੋ ਜਿਹੀ ਵੇਵਸ ਜਿਹੜੀਆਂ ਨੇ ਬਾਹਰ ਤੁਰੀਆਂ ਫਿਰਦੀਆਂ ਨੇ ਜਿਹੋ ਜਿਹਾ ਸਾਡੇ ਮਨ ਦੇ ਉੱਪਰ ਪ੍ਰਭਾਵ ਪੈਂਦਾ ਜਿਹੋ ਜਿਹਾ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਗਿਆ ਅੱਜ ਬਹੁਤੀ ਜਨਸੰਖਿਆ ਜਿਹੜੀ ਆ ਉਹ ਮੈਂਟਲ ਹੈਲਥ ਇਸ਼ੂਜ਼ ਦੇ ਨਾਲ ਜੂਝ ਰਹੀ ਆ ਪਰ ਬਹੁਤੇ ਮੰਨਦੇ ਨਹੀਂ ਬਹੁਤੇ ਸੋ ਜਿਹੜੇ ਦਿਮਾਗ ਦੇ ਉੱਪਰ ਜਿਹੜੀ ਆ ਕੈਮੀਕਲ ਇਨਬੈਲੈਂਸ ਹੈ ਉਹ ਸਾਡੇ ਸੋਚਣ ਢੰਗ ਦੇ ਉੱਪਰ ਸਾਡੇ ਬਿਹੇਵੀਅਰ ਦੇ ਉੱਪਰ ਬੜਾ ਵੱਡਾ ਅਸਰ ਪਾਉਂਦੀ ਹੈ ਬਹੁਤ ਵੱਡਾ ਅਸਰ ਪਾਉਂਦੀ ਹੈ ਔਰ ਉਸ ਚੀਜ਼ ਨੂੰ ਜਿਹੜਾ ਜੀ ਸਾਡੇ ਸਾਰੇ ਆਲੇ ਦੁਆਲੇ ਨੂੰ ਸਮਝਣ ਦੀ ਲੋੜ ਹੈ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਮੈਂ ਕੋਸ਼ਿਸ਼ ਕਰਦਾ ਕਿ ਜੇ ਮੈਨੂੰ ਡਾਕਟਰ ਪਰਮਿੰਦਰ ਮਿਲ ਗਿਆ ਅਤੇ ਉਹਨਾਂ ਦੇ ਨਾਲ ਆਪਾਂ ਮੈਂਟਲ ਹੈਲਥ ਇਸ਼ੂਜ਼ 'ਤੇ ਗੱਲਬਾਤ ਕਰਦੇ ਹਾਂ ਜੀ ਵਿਲ ਬੀ ਰਾਈਟ ਬੈਕ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
Ontario, आप COVID-19 से लोगों को सुरक्षित रखने के लिए अंतर ला रहे हैं और हम सभी को एक दूसरे की सुरक्षा के लिए अपने प्रयासों को जारी रखने की आवश्यकता है यदि आप चिंतित हैं कि आपको COVID-19 हो सकता है या वायरस के संपर्क में आए हो सकते हैं तो जांच करवाइए शारीरिक दूरी पर अमल करें 2 मीटर की दूरी पर रहें जब शारीरिक दूरी एक चुनौती हो तो चेहरे के कवरिंग पहने और हाथों को बार बार धोएं अंदर या बाहर सुरक्षित रहें जीवन बचाएं ontario.ca/coronavirus पे अधिक जानें ontario सरकार द्वारा भुगतान किया गया
ਨਾ ਮੈਂ ਕਿਹਾ ਜੀ ਕੀ ਗੱਲ ਹੋਈ ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ
ਕੀ ਦੱਸਾਂ ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ
ਇੱਕ ਵਾਰੀ ਫਿਰ ਸਵਾਗਤ ਜੀ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਾਨੂੰ PNJ ਸਪਰਿੰਗ ਅਤੇ ਵੀਲ ਅਲਾਈਨਮੈਂਟ ਦਾ ਸਹਿਯੋਗ ਹਾਸਲ ਹੈ ਔਰ ਜੇ ਤੁਸੀਂ ਆਪਣੇ ਟਰੱਕਾਂ ਦਾ ਬੱਸਾਂ ਦਾ ਡੰਪ ਟਰੱਕਾਂ ਦਾ ਟ੍ਰੇਲਰਾਂ ਦਾ ਸਸਪੈਂਸ਼ਨ ਦਾ ਕੰਮ ਕਰਾਉਣਾ ਜੀ ਕਿੰਗ ਪਿੰਨ ਦਾ ਕੰਮ ਹੋਣ ਵਾਲਾ ਟ੍ਰੇਲਰ ਦੀਆਂ ਬੋਗੀਆਂ ਦਾ ਕੰਮ ਹੋਣ ਵਾਲਾ ਫਰੰਟ ਐਂਡ ਦਾ ਰੀਅਰ ਐਂਡ ਦਾ ਸਪਰਿੰਗ ਜਾਂ ਫਿਰ ਏਅਰ ਰਾਈਡ ਸਸਪੈਂਸ਼ਨ ਆ ਵੀਲ ਅਲਾਈਨਮੈਂਟ ਇਹ ਸਾਰੇ ਕਾਸੇ ਬਾਰੇ ਤੁਸੀਂ ਮੈਥਸਨ ਅਤੇ ਡਿਕਸੀ ਦੇ ਬਿਲਕੁਲ ਲਾਗੇ ਪਹੁੰਚ ਸਕਦੇ ਹੋ PNJ ਸਪਰਿੰਗ ਅਤੇ ਵੀਲ ਅਲਾਈਨਮੈਂਟ ਜੇ ਹੋਰਾਂ ਦਾ ਫੋਨ ਨੰਬਰ ਹੈ ਜੀ 416-770 8555 ਅਤੇ ਗੈਰੀ ਹੋਰਾਂ ਦਾ ਫੋਨ ਨੰਬਰ 647-528-8379 528-8379 'ਤੇ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਜਸਵਿੰਦਰ ਚੌਹਾਨ ਹੋਰੀ ਹਾਜ਼ਰ ਨੇ ਜੀ ਚੌਹਾਨ ਰੈਨੋਵੇਸ਼ਨ। ਬੇਸਮੈਂਟ ਤੁਸੀਂ ਲੀਗਲ ਢੰਗ ਦੇ ਨਾਲ ਬਣਵਾਉਣੀ ਹੈ, ਪਹਿਲਾਂ ਬਣੀ ਹੋਈ ਹੈ ਉਸਨੂੰ ਲੀਗਲ ਕਰਵਾਉਣਾ। ਸਿਟੀ ਦੇ ਨਾਲ ਕੋਈ ਪੰਗਾ ਪੈ ਗਿਆ ਤੁਸੀਂ ਉਹ ਹੱਲ ਕਰਵਾਉਣਾ ਚਾਹੁੰਦੇ ਹੋ, ਵਿੰਡੋ ਛੋਟੀਆਂ ਨੇ ਜੀ ਉਹ ਵੱਡੀਆਂ ਕਰਵਾਉਣੀਆਂ ਨੇ, ਸਾਈਡ ਐਂਟਰੈਂਸ ਕਢਵਾਉਣਾ, ਸਾਰੇ ਕਾਸੇ ਨੂੰ ਲੀਗਲ ਢੰਗ ਨਾਲ ਕਰਦੇ ਨੇ ਜੀ ਜਸਵਿੰਦਰ ਚੌਹਾਨ ਹੋਰੀ। 647-501-1342 501-1342 ਦੇ ਉੱਪਰ ਤੁਸੀਂ ਗੱਲਬਾਤ ਕਰ ਲੈਣੀ ਹੈ। ਮਨਜਿੰਦਰ ਪੰਨੂ ਹੋਰਾਂ ਦਾ ਫੋਨ ਨੰਬਰ ਨੋਟ ਕਰਕੇ ਰੱਖ ਲਓ ਜੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾਉਣੀ ਹੈ ਤਾਂ ਮਨਜਿੰਦਰ ਪੰਨੂ ਹੋਰੀ ਆਟੋ, ਹੋਮ, ਕਮਰਸ਼ੀਅਲ, ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਡਿਸੇਬਿਲਟੀ, ਲੌਂਗ ਟਰਮ ਡਿਸੇਬਿਲਟੀ, ਗੱਲ ਕੀ ਕਿ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। 647-244-8000 'ਤੇ ਗੱਲਬਾਤ ਕਰ ਲੈਣੀ ਹੈ। ਔਰ ਐਚ ਕੇ ਟਾਇਰ ਸੈਂਟਰ ਦਾ ਫੋਨ ਨੰਬਰ ਨੋਟ ਕਰਕੇ ਰੱਖੋ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਕਰਵਾਉਣੀ ਚਾਹੁੰਦੇ ਹੋ, ਟਾਇਰ ਨਵੇਂ ਪਾਉਣੇ ਨੇ, ਹਫ਼ਤੇ ਦੇ 7 ਦਿਨ ਦੇ 24 ਘੰਟੇ ਖੁੱਲ੍ਹਦੇ ਨੇ ਜੀ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਜਾਣਾ। ਬੂਟਾ ਸਿੰਘ ਚਾਲ ਹੋਰਾਂ ਦਾ ਫੋਨ ਨੰਬਰ ਹੈ ਜੀ 647-295-4400। ਇਸ ਵੇਲੇ ਮੇਰੇ ਨਾਲ ਬਲਦੇਵ ਮੋਟਾ ਹੋਰੀ ਨੇ। ਜੇ ਆਪਾਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਲੰਬੇ ਸਮੇਂ ਤੋਂ ਜੀ ਤਕਰੀਬਨ 22-23 ਸਾਲ ਤੋਂ ਤਾਂ ਮੇਰਾ ਇਹਨਾਂ ਨਾਲ ਸਿੱਧਾ ਵਾਹ ਹੈ ਜੀ। ਪਤਾ ਨਹੀਂ ਕਿੰਨੇ ਕੁ ਸੈਮੀਨਾਰ ਲੱਗ ਚੁੱਕੇ ਨੇ, ਕਿੰਨੇ ਕੁ ਰੇਡੀਓ ਸ਼ੋਅ, ਟੀ ਵੀ ਸ਼ੋਅਜ਼ ਹੋ ਚੁੱਕੇ ਨੇ ਜੀ। ਹੁਣ ਜਿੰਨੀ ਜਿੰਨੀ ਸਮੱਸਿਆ ਜਿਹੜੀ ਹੈ ਜੀ, ਕਿਉਂਕਿ ਜਦੋਂ ਉਦੋਂ ਆਪਾਂ ਪਹਿਲਾਂ ਆਪਾਂ ਉਹਨਾਂ ਨੂੰ ਨਾਲ ਲੈ ਲਈਏ। ਮੁੰਡਾ ਜੀ ਆਇਆਂ ਨੂੰ ਸਵਾਗਤ ਹੈ ਜੀ।
ਹਾਂ ਥੈਂਕ ਯੂ ਜੀ ਰਾਣਾ ਸਾਹਿਬ, ਥੈਂਕ ਯੂ ਥੈਂਕ ਯੂ।
ਸੋ ਜਦੋਂ ਆਪਾਂ 15-20 ਸਾਲ ਪਹਿਲਾਂ ਇਹਨਾਂ ਇਸ਼ੂਜ਼ ਦੇ ਉੱਪਰ ਗੱਲ ਕਰਦੇ ਹੁੰਦੇ ਸੀ ਤੇ ਕਿਉਂਕਿ ਉਦੋਂ ਗੱਲ ਕੀ ਕਮਿਊਨਿਟੀ ਦਾ ਅੱਜ ਵੀ ਬਣਾਈ ਬੋਰਡ ਦੇ ਵਿੱਚ ਹੈ ਜੀ, ਔਰ ਉਦੋਂ ਲੱਗਦਾ ਹੁੰਦਾ ਸੀ ਵੀ ਇਹ ਕਿਹੜੇ ਜ਼ਮਾਨੇ ਦੀਆਂ ਜਾਂ ਫਿਰ ਕਿਹੜੇ ਯੁੱਗ ਦੀਆਂ ਗੱਲਾਂ ਕਰਦੇ ਨੇ। ਅੱਜ ਅਸੀਂ ਜੀ ਇਹ ਸਮੱਸਿਆ ਇੰਨੀ ਜ਼ਿਆਦਾ ਵੱਧ ਚੁੱਕੀ ਆ, ਕੀ ਕਹਿਣਾ ਚਾਹੋਗੇ?
ਦੋ ਵੱਡੇ ਇਸ਼ੂ ਆਪਣੇ ਸਾਹਮਣੇ ਆ ਰਹੇ ਆ ਕੈਨੇਡਾ ਦੇ ਵਿੱਚ, ਬਾਕੀ ਦੇ ਮੁਲਕਾਂ 'ਚ ਵੀ, ਆਪਣੇ ਕੈਨੇਡਾ 'ਚ ਵੀ ਆ। ਇੱਕ ਹੈਗਾ ਕਿ ਜਿਹੜੀਆਂ ਹੈਲਥ ਸਿਸਟਮਸ ਆ ਉਹ ਕਰੋਨਿਕ ਅੰਡਰ ਫੰਡਡ ਹੋਣ ਕਰਕੇ ਉਸ ਤਰ੍ਹਾਂ ਲੋਕਾਂ ਦੀ ਮਦਦ ਨਹੀਂ ਕਰ ਸਕਦੀਆਂ ਜਿਸ ਤਰ੍ਹਾਂ ਕਿ ਪਹਿਲਾਂ, ਅੱਜ ਤੋਂ 40 ਸਾਲ ਪਹਿਲਾਂ ਜਦੋਂ ਓਨਟੇਰੀਓ ਦਾ ਸਿਸਟਮ ਬਣਿਆ ਸੀ ਉਸ ਤਰ੍ਹਾਂ ਦੀ। ਸੋ ਇੱਕ ਵੱਡੀ ਸਮੱਸਿਆ ਇਹ ਆ। ਸੈਕਿੰਡ ਵੱਡੀ ਸਮੱਸਿਆ ਇਹ ਆ ਕਿ ਕਿਉਂਕਿ ਲਾਰਜ ਸਕੇਲ ਤੇ ਆਪਣਾ ਕੰਟਰੀ ਮਲਟੀਕਲਚਰਲ ਹੋ ਗਿਆ, ਲੇਕਿਨ ਨਾਲ ਨਾਲ ਜਿਹੜੇ ਨਵੇਂ ਪ੍ਰਵਾਸੀ ਕੈਨੇਡਾ ਦੇ ਵਿੱਚ ਆ ਕੇ ਸਿਟੀਜ਼ਨ ਬਣਦੇ ਆ, ਉਹਨਾਂ ਨੂੰ ਕੰਮ ਦੇ ਬਾਰੇ ਬਹੁਤ ਨੌਲੇਜ ਆ, ਘਰ ਖਰੀਦਣ ਦੇ ਬਾਰੇ ਉਹਨਾਂ ਨੂੰ ਨੌਲੇਜ ਆ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ 'ਚ ਪੜ੍ਹਾਉਣ ਦੇ ਬਾਰੇ ਨੌਲੇਜ ਆ, ਲੇਕਿਨ ਜਦੋਂ ਹੈਲਥ ਰਿਲੇਟਡ ਮਸਲੇ ਆਉਂਦੇ ਆ ਉਹਨਾਂ ਦਾ ਜਿਹੜਾ ਨੌਲੇਜ ਆ, ਮੈਨੂੰ ਲੱਗਦਾ ਵੀ ਜੇ 1 ਤੋਂ ਲੈ ਕੇ 10 ਆਪਾਂ ਗਿਣੀਏ ਤੇ 10 ਬਹੁਤ ਆ ਤੇ 1 ਬਿਲਕੁਲ ਨੀਗਾ, ਤੇ ਉਹ 3 ਕਿਤੇ ਹੀ ਫਿਰਦੇ ਆ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਕੋਈ ਮੁਸ਼ਕਲ ਆਉਂਦੀ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਕੈਨੇਡਾ ਦਾ ਸਿਸਟਮ ਕਿਵੇਂ ਡਿਜ਼ਾਈਨ ਕੀਤਾ ਔਰ ਅਸੀਂ ਹੈਲਪ ਕਿਵੇਂ ਲੈਣੀ ਆ। ਬਸ ਇੱਥੇ ਆਪਾਂ ਬਹੁਤੇ ਖੱਜਲ ਖੁਆਰ, ਆਪਣੀ ਕਮਿਊਨਿਟੀ ਇੰਨਾ ਪਹਿਲੀ ਸਿਸਟਮ 'ਚ ਹੀ ਹੋ ਜਾਂਦੀ ਆ ਕਿ ਐਕਸੈਸ ਕਿਵੇਂ ਕਰਨਾ, ਡਾਕਟਰ ਦੇ ਕਦੋਂ ਜਾਣਾ, ਡਾਕਟਰ ਨੇ ਸਕਾਇਟ੍ਰਿਸਟ ਤੇ ਭੇਜਿਆ ਫਿਰ ਸਕਾਇਟ੍ਰਿਸਟ ਦੇ ਕੋਲ ਕਿਵੇਂ ਜਾਣਾ, ਫਿਰ ਅਸੀਂ ਲਿਖ ਕੇ ਨਹੀਂ ਲਿਜਾਣਾ, ਫਿਰ ਅਸੀਂ ਉਹਦੀ ਦਵਾਈ ਨਹੀਂ ਟਾਈਮ ਸਿਰ ਲੈਣੀ, ਫਿਰ ਅਸੀਂ ਵਿੱਚੇ ਛੱਡ ਦੇਣੀ ਆ, ਫਿਰ ਅਸੀਂ ਕੋਈ ਭੱਜ ਕੇ ਕਿਸੇ ਹੋਰ ਨੇ ਸਾਨੂੰ ਦੱਸਤਾ ਵੀ ਇੰਡੀਆ 'ਚ ਕੋਈ ਫਲਾਨਾ ਬੰਦਾ ਉਹਦੇ ਕੋਲੇ ਚਲੇ ਜਾਓ, ਉੱਧਰ ਨੂੰ ਭੱਜ ਲੈਣਾ, ਜਾਣੀ ਸਾਨੂੰ ਟਕਾ ਨਹੀਂ ਆਉਂਦਾ ਕਿਉਂਕਿ ਅਸੀਂ ਸਿਸਟਮ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਅਸੀਂ ਬਿਮਾਰੀ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਤੇ ਉਹਦੇ ਜਿਹੜੇ ਇਲਾਜ ਦੇ ਵਿੱਚ ਟਾਈਮ ਲੱਗਦਾ ਉਹ ਸਾਨੂੰ ਬੜਾ ਔਖਾ ਕਰਦਾ। ਹੁਣ ਜਿਵੇਂ ਆਪਾਂ ਨੂੰ ਪਤਾ ਵੀ ਕਈ ਵਾਰੀ ਡਾਕਟਰ ਦੇ ਜਾਂਦੇ ਹਾਂ ਤੇ ਆਪਣਾ ਗਲਾ ਪੱਕਿਆ ਹੁੰਦਾ ਤੇ ਉਹ ਦੇਖ ਕੇ ਕਹਿੰਦਾ ਨਾ ਮੈਂ ਤਾਂ ਤੈਨੂੰ ਕੋਈ ਦਵਾਈ ਨਹੀਂ ਦੇਣੀ, ਚੁੱਪ ਕਰਕੇ ਜਾ ਕੇ ਪੈ ਜਾ, ਗਰਾਰੇ ਕਰ ਲਾ ਤੇ ਦੈਟਸ ਇਟ। ਤੇ 10 ਦਿਨ ਆਪਾਂ ਔਖੇ ਹੁੰਦੇ ਹਾਂ ਤੇ ਗਾਲਾਂ ਕੱਢਦੇ ਹਾਂ ਡਾਕਟਰ ਨੂੰ ਵੀ ਯਾਰ ਆਪਾਂ ਨੂੰ ਐਂਟੀਬਾਇਓਟਿਕ ਦੇ ਦਿੰਦਾ ਸੀ, ਇੰਡੀਆ 'ਚ ਤਾਂ ਮਿੰਟ 'ਚ ਉਹ ਸੂਈ ਲਾ ਦਿੰਦੇ ਆ ਤੇ ਬੰਦਾ 3 ਕੁ ਦਿਨਾਂ 'ਚ ਐਨ ਫਸਟ ਕਲਾਸ ਹੋ ਜਾਂਦਾ। ਇਹਨਾਂ ਨੂੰ ਕੈਨੇਡਾ ਵਾਲਿਆਂ ਨੂੰ ਪਤਾ ਨਹੀਂ ਕੀ ਗੱਲ ਆ। ਅੱਜ ਦਾ ਸਾਰਾ ਸਿਸਟਮ ਆ ਇਹਦੇ ਵਿੱਚ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਕਰਕੇ ਅਸੀਂ ਜ਼ਰੂਰਤ ਨਾਲ ਜ਼ਿਆਦਾ ਵੈਸੇ ਹੀ ਖੱਜਲ ਖੁਆਰ ਹੋਈ ਜਾਂਦੇ ਹਾਂ। ਕੁਛ ਤਾਂ ਸਿਸਟਮ ਦੀਆਂ ਪ੍ਰੋਬਲਮਸ ਹੈਗੀਆਂ ਤੇ ਕੁਛ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਅਸੀਂ ਜ਼ਿਆਦਾ ਖੱਜਲ ਖੁਆਰ ਬਣੇ ਹਾਂ।
ਜੀ ਜੀ, ਜਿਹੜਾ ਇੱਕ ਡਿਨਾਇਲ ਮੋਡ ਵੀ ਹੈ ਕਿ ਜਿਵੇਂ ਇੱਕ ਪਹਿਲਾਂ ਕਾਲਰ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਮੈਂ ਮੰਨਦਾ ਕਿ ਭਾਈ ਮੈਨੂੰ ਦਿਮਾਗੀ ਬਿਮਾਰੀ ਹੈ ਤੇ ਮੈਨੂੰ ਵੀ ਹੁਣ ਡਰ ਲੱਗਦਾ ਕਿ ਜੇ ਕਿਤੇ ਕੱਲ੍ਹ ਨੂੰ ਕਿਤੇ ਉਹੋ ਜਿਹੀ ਗੱਲਬਾਤ ਹੋਈ ਪੁਲਿਸ ਕਾਲ ਕੀਤੀ ਤਾਂ ਪੁਲਿਸ ਮੈਨੂੰ ਵੀ ਗੋਲੀ ਮਾਰ ਸਕਦੀ ਹੈ। ਬਹੁਤੀ ਵਾਰੀ ਅਸੀਂ ਡਿਨਾਇਲ ਮੋਡ ਦੇ ਵਿੱਚ ਹਾਂ, ਅਸੀਂ ਮੰਨਦੇ ਹੀ ਨਹੀਂ ਵੀ ਸਾਨੂੰ ਕੋਈ ਇਹੋ ਜਿਹੀ ਮਾਨਸਿਕ ਪ੍ਰੋਬਲਮ ਹੈ।
ਓਕੇ, ਸੋ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਰਾਣਾ ਬਈ, ਜਿਹੜਾ ਸਿਸਟਮ ਆ, ਜਿਹੜਾ ਸਿਸਟਮ ਡਿਜ਼ਾਈਨ ਕੀਤਾ, ਉਹ ਸਿਸਟਮ ਇਹ ਡਿਜ਼ਾਈਨ ਕੀਤਾ ਕੈਨੇਡਾ ਨੇ ਕਿ ਅਗਰ ਤਾਂ ਮੈਂ ਮੰਨ ਲਿਆ ਵੀ ਮੈਨੂੰ ਨਸ਼ੇ ਦੀ ਪ੍ਰੋਬਲਮ ਆ, ਮੈਨੂੰ ਮਾਨਸਿਕ ਪਰੇਸ਼ਾਨੀ ਆ, ਮੈਨੂੰ ਗੁੱਸਾ ਬਹੁਤ ਆਉਂਦਾ, ਮੈਂ ਜ਼ਰੂਰਤ ਨਾਲ ਜ਼ਿਆਦਾ ਪੈਸੇ ਖਰਚ ਦਿੰਦਾ ਤੇ ਫਿਰ ਮੈਂ ਬਾਅਦ ਚ ਤੜਫਦਾ ਵੀ ਮੇਰੇ ਕੋਲ ਤਾਂ ਪੈਸੇ ਹੀ ਹੈ ਨੀ ਗੇ ਰੈਂਟ ਦੇਣ ਨੂੰ, ਕੋਈ ਵੀ ਪ੍ਰੋਬਲਮ ਆ, ਤੇ ਜਦੋਂ ਆਪਾਂ ਕਿਸੇ ਪ੍ਰੋਫੈਸ਼ਨਲ ਕੋਲੇ ਜਾਂਦੇ ਹਾਂ ਵੀ ਮੈਨੂੰ ਇਹ ਪ੍ਰੋਬਲਮ ਆ ਤੇ ਉਹ ਕਹਿੰਦਾ ਵੀ ਮਤਲਬ ਕਿ ਵੀ ਐਂ ਕਰਕੇ ਆਪਾਂ ਮੰਨਣਾ, ਜੇ ਮੈਂ ਉੱਥੇ ਕਹਿ ਦਵਾਂ ਵੀ ਨਹੀਂ ਮੈਨੂੰ ਤਾਂ ਡਿਪਰੈਸ਼ਨ ਹੈ ਨੀ ਜਾਂ ਮੈਨੂੰ ਤਾਂ ਬਾਈਪੋਲਰ ਹੈ ਨੀ ਗਾ, ਮੈਂ ਤਾਂ ਬਿਲਕੁਲ ਮਤਲਬ ਕਿ ਇਹ ਤਾਂ ਮੇਰੀ ਪ੍ਰੋਬਲਮ ਹੀ ਨਹੀਂ, ਪ੍ਰੋਬਲਮ ਉੱਥੇ ਹੀ ਕੈਨੇਡਾ ਚ ਰੁਕ ਜਾਂਦੀ ਆ ਕਿਉਂਕਿ ਹੁਣ ਜਿਹੜਾ ਪ੍ਰੋਫੈਸ਼ਨਲ ਆ ਉਹਦੇ ਹੱਥ ਬੰਨੇ ਹੋਏ ਆ ਵੀ ਤੂੰ ਕਿਸੇ ਨੂੰ ਫੋਰਸ ਨੀ ਕਰ ਸਕਦਾ, ਯਾਨੀ ਜੇ ਸਾਡੇ ਕੋਲੇ ਕੋਈ ਮੰਨਦਾ ਨੀ ਗਾ ਵੀ ਉਹਨੂੰ ਪ੍ਰੋਬਲਮ ਆ ਤਾਂ ਅਸੀਂ ਬਾਹਲਾ ਕੁਛ ਨੀ ਕਹਿ ਸਕਦੇ, ਅਸੀਂ ਉਹਨੂੰ ਜੈਂਟਲੀ ਕਹਿ ਸਕਦੇ ਹਾਂ, ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਓਕੇ ਤੁਸੀਂ ਐਂ ਕਰੋ, ਤੁਸੀਂ ਆ ਮੈਡੀਸਿਨ ਟਰਾਈ ਕਰ ਲਓ, ਤੁਹਾਨੂੰ ਡਾਕਟਰ ਨੇ ਦਿੱਤੀ ਹੈ, ਇਹਨੂੰ ਬੰਦ ਨਾ ਕਰੋ ਪਲੀਜ਼, ਇਹ ਚੰਗੀ ਗੱਲ ਨੀ ਗੀ, ਤੁਸੀਂ ਮਤਲਬ ਕਿ ਤੁਸੀਂ ਪਹਿਲਾਂ ਹਜੇ ਥੋੜਾ ਜਿਹਾ ਟਾਈਮ ਦਿਓ, ਫਿਰ ਆਪਾਂ ਆ ਕੇ ਫਿਰ ਡਿਸਕਸ਼ਨ ਕਰਦੇ, ਇਨ ਦਾ ਮੀਨ ਟਾਈਮ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਨੈਗੇਟਿਵ ਸੋਚ ਆ ਉਹਨੂੰ ਪੋਜ਼ਿਟਿਵ ਕਿਵੇਂ ਕਰਨਾ ਕੋਗਨੇਟਿਵ ਬਿਹੇਵੀਅਰ ਥੈਰੇਪੀ ਨਾਲ। ਅੱਛਾ, ਹੁਣ ਉਹ ਕਹਿੰਦੇ ਆ ਵੀ ਇਹ ਗੱਲਾਂ ਬਾਤਾਂ ਤਾਂ ਅਸੀਂ ਜੀ ਬਹੁਤ ਕਰਦੇ ਹਾਂ, ਲੈ ਗੱਲਾਂ ਬਾਤਾਂ ਨਾਲ ਨੀ ਸਾਨੂੰ ਕੋਈ ਫਰਕ ਪੈਂਦਾ
ਜੀ,
ਉਹ ਕਿਉਂਕਿ ਸਮਝਿਆ ਨੀ ਗਾ ਵੀ ਅਸੀਂ ਠੀਕ ਕਿਵੇਂ ਹੋਣਾ। ਇੱਕ ਪ੍ਰੋਬਲਮ ਇਹ ਆ, ਆਪਣਾ ਮੰਨਣਾ ਨਾ ਵੀ ਮੈਨੂੰ ਕਿਹੜੀ ਪ੍ਰੋਬਲਮ ਆ, ਇਹ ਇੱਕ ਪ੍ਰੋਬਲਮ ਆ। ਹੁਣ ਆ ਜਾਂਦੀ ਆ ਵੀ ਜੇ ਮੈਂ ਮੰਨ ਲਿਆ ਮੈਨੂੰ ਪ੍ਰੋਬਲਮ ਆ, ਹੁਣ ਮੈਨੂੰ ਗੁੱਸਾ ਬਹੁਤ ਆਉਂਦਾ ਫਰਜ਼ ਕਰ ਲਓ
ਜੀ,
ਹੁਣ ਮੈਂ ਇੱਕ ਪ੍ਰੋਫੈਸ਼ਨਲ ਕੋਲੇ ਜਾਂਦਾ ਤੇ ਪ੍ਰੋਫੈਸ਼ਨਲ ਕਹਿੰਦਾ ਵੀ ਤੈਨੂੰ ਨਾ 6 ਸੈਸ਼ਨ ਲੈਣੇ ਪੈਣਗੇ ਇੱਕ ਇੱਕ ਘੰਟੇ ਦੇ, ਮੈਂ ਜਦੇ ਹੀ ਕਹਿੰਦਾ ਇਹ ਕਿਸੇ ਤਰ੍ਹਾਂ ਛੋਟੇ ਨੀ ਹੋ ਸਕਦੇ, ਜਾਣੀ ਮੈਂ ਇੱਕ ਦਿਨ ਚ ਨਹੀਂ ਪੂਰਾ ਕਰ
ਦੂੰਗਾ,
ਐ ਨਹੀਂ ਹੁੰਦਾ। ਹਾਂਜੀ, ਕਿਉਂਕਿ ਆਪਾਂ ਨੂੰ ਹਰ ਇੱਕ ਚੀਜ਼ ਦੀ ਕਾਹਲੀ ਆ ਵੀ ਛੇਤੀ ਹੋ।
ਬਿਲਕੁਲ, ਇੱਕ ਹੋਰ ਆ ਵੀ ਜਿਹੜੀ ਆਪਾਂ ਦਵਾਈਆਂ ਦੀ ਗੱਲ ਕਰਦੇ ਹਾਂ, ਜਿਹੜੀਆਂ ਮੈਂਟਲ ਹੈਲਥ ਇਸ਼ੂਜ਼ ਨਾਲ ਸੰਬੰਧਿਤ ਦਵਾਈਆਂ ਨੇ, ਬਹੁਤੇ ਲੋਕਾਂ ਦਾ ਮੰਨਣਾ ਇਹ ਆ ਕਿ ਭਾਈ ਅੱਧਾ ਤੋਂ ਉਹ ਦਵਾਈਆਂ ਹੀ ਬੰਦੇ ਨੂੰ ਕਮਲਾ ਕਰੀ ਰੱਖਦੀਆਂ।
ਦੋ ਚੀਜ਼ਾਂ ਰਾਣਾ ਜੀ ਇਹਦੇ ਚ ਆਪਾਂ ਨੂੰ ਜਿਹੜੀ ਚੀਜ਼ ਸਮਝਣੀ ਆ, ਇਹ ਬਿਲਕੁਲ ਠੀਕ ਆ ਕਿ ਦਵਾਈ ਦੇ ਸਾਈਡ ਇਫੈਕਟ ਹੁੰਦੇ ਆ, ਜਿਹੜੀ ਐਂਟੀਬਾਇਓਟਿਕ ਆਪਾਂ ਗਲੇ ਵਾਸਤੇ ਲੈਂਦੇ ਹਾਂ ਉਹਦੇ ਵੀ ਸਾਈਡ ਇਫੈਕਟ ਆ,
ਜਿਹੜੀ
ਆਪਾਂ ਟਾਈਨਾਲੋਲ ਲੈਂਦੇ ਹਾਂ ਸਿਰ ਦੁਖਣ ਵਾਸਤੇ ਉਹਦੇ ਵੀ ਸਾਈਡ ਇਫੈਕਟ ਆ। ਹੁਣ ਕੁਐਸਚਨ ਇਹ ਹੈਗਾ ਕਿ ਆਪਾਂ ਇੱਕ ਬੰਦਾ ਫਰਜ਼ ਕਰ ਲਓ ਉਹ ਡਿਪਰੈਸ਼ਨ ਚ ਆ, ਅਗਰ ਉਹਦਾ ਇਲਾਜ ਨਾ ਹੋਇਆ ਉਹਦਾ ਡਿਪਰੈਸ਼ਨ ਡੂੰਘਾ ਹੋਜੂ, ਇਹ ਵੀ ਹੋ ਸਕਦਾ ਕਿ ਉਹ ਖੁਦਕਸ਼ੀ ਕਰ ਲੇ
ਜੀ।
ਅੱਛਾ, ਹੁਣ ਆਪਾਂ ਇੱਕ ਪਾਸੇ ਆ ਆਪਣੇ ਸਾਡੇ ਸਮੱਸਿਆ, ਦੂਜੇ ਪਾਸੇ ਆਪਾਂ ਕਹਿੰਦੇ ਹਾਂ ਵੀ ਆਹ ਤੂੰ ਦਵਾਈ ਲੈ ਲਾ, ਇਹਦੇ ਨਾਲ ਤੂੰ ਜਦੋਂ ਥੋੜਾ ਜਿਹਾ ਠੀਕ ਹੋਇਆ ਅਸੀਂ ਬਾਕੀ ਦਾ ਤੈਨੂੰ ਠੀਕ ਕਰ ਲਾਂਗੇ ਕਾਉਂਸਲਿੰਗ ਕਰਕੇ, ਤੇ ਤੇਰੇ ਲਾਈਫ ਸਟਾਈਲ 'ਚ ਚੇਂਜਸ ਲਿਆ ਕੇ ਵੀ ਤੂੰ ਰੋਜ਼ ਸਵੇਰੇ ਉੱਠਿਆ ਕਰੇਂਗਾ, ਰੋਜ਼ ਸਵੇਰੇ ਆਹ ਕਰਿਆ ਕਰੇਂਗਾ, ਵਾਕ ਕਰਿਆ ਕਰੇਂਗਾ, ਆਪਣੇ ਆਪ ਨੂੰ ਤੂੰ ਕਿਹਾ ਕਰੇਂਗਾ ਮੈਂ ਗੁੱਡ ਹਾਂ, ਮੈਂ ਕੰਮ ਕਰ ਸਕਦਾ, ਮੇਰੇ 'ਚ ਕਾਬਲੀਅਤ ਹੈਗੀ ਆ, ਤੇ ਤੂੰ ਹੱਲਾਸ਼ੇਰੀ ਨਾਲ ਤੇਰੇ ਅਸੀਂ ਮਾਇੰਡ ਨੂੰ ਚੇਂਜ ਕਰਕੇ, ਤੇ ਇੱਕ ਟਾਈਮ ਆਊਗਾ ਜਦੋਂ ਤੈਨੂੰ ਦਵਾਈ ਨਹੀਂ ਲੈਣੀ ਪਊਗੀ, ਇਹ ਹੋ ਸਕਦਾ ਸਾਲ ਲੱਗੇ, ਹੋ ਸਕਦਾ 2 ਸਾਲ ਲੱਗਣ, ਪਰ ਤੂੰ 2 ਸਾਲ 'ਚ ਅਗਰ ਤੈਨੂੰ ਨੀਂਦ ਆਉਂਦੀ ਆ, ਤੈਨੂੰ ਮਤਲਬ ਕਿ ਐਂ ਲੱਗਦਾ ਜਿਵੇਂ ਸਰੀਰ ਟੁੱਟਿਆ ਜਿਹਾ, ਭਾਰ ਜਿਹਾ, ਪੈਰ ਜੇ ਘੜੀਸਦਾ ਫਿਰਦਾ ਮੈਂ, ਲਿਥਾਰ ਜੇ ਕਾਂ, ਇਹ ਉਸ ਉਸ ਦਵਾਈ ਦੇ ਸਾਈਡ ਇਫੈਕਟ ਆ। ਹੁਣ ਆਪਾਂ ਨੇ ਇਹ ਦੇਖਣਾ ਵੀ ਸਾਈਡ ਇਫੈਕਟ ਲੈਣੇ ਆ ਕਿ ਨਹੀਂ ਲੈਣੇ। ਦੂਸਰੇ ਪਾਸੇ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਡਿਪਰੈਸ਼ਨ ਨਾਲ ਆਪਾਂ ਹੋਰ ਡੂੰਘੇ ਹੋ ਕੇ ਆਪਾਂ ਖੁਦਕੁਸ਼ੀ ਵੀ ਕਰ ਸਕਦੇ ਹਾਂ।
ਇੱਕ ਹੋਰ ਜਿਹੜਾ ਇੰਪੋਰਟੈਂਟ ਕੁਐਸਚਨ ਇਹ ਬਣਦਾ ਕਿ ਭਾਈ ਸਾਡਾ ਆਲਾ ਦੁਆਲਾ, ਜਿਹਦੇ ਵਿੱਚ ਆਲੇ ਦੁਆਲੇ ਤੋਂ ਭਾਵ ਆ ਕਿ ਸਾਡੇ ਜੇ ਘਰ ਦੇ ਵਿੱਚ ਇੱਕ ਉਹ ਮਰੀਜ਼ ਆ
ਜੀ ਜੀ,
ਬਾਕੀ ਦਾ ਟੱਬਰ, ਆਂਢ ਗੁਆਂਢ, ਰਿਸ਼ਤੇਦਾਰੀ ਤੇ ਬਾਕੀ ਸਮਾਜ
ਜੀ ਜੀ,
ਜਿਹਨਾਂ ਦੇ ਵਿੱਚੋਂ ਕੁਛ ਹੱਦ ਤੱਕ ਜੋ ਘਰਦਿਆਂ ਨੂੰ ਪਤਾ ਹੋਏਗਾ ਕਿ ਭਾਈ ਇਸ ਬੰਦੇ ਨੂੰ ਆਹ ਪ੍ਰੋਬਲਮ ਆ, ਆਲੇ ਦੁਆਲੇ ਪਤਾ ਹੋਏਗਾ, ਉਹਨਾਂ ਦਾ ਬਿਹੇਵੀਅਰ ਜਿਹੜਾ ਆ ਉਹ ਕਿੰਨਾ ਕੁ ਇੰਪੋਰਟੈਂਟ ਆ।
ਉਹ ਮੈਂ ਕਹਿੰਦਾ ਜੀ ਬਹੁਤ ਇੰਪੋਰਟੈਂਟ ਆ ਰਾਣਾ ਜੀ, ਮੈਂ ਬਹੁਤ ਵਾਰੀ ਰੇਡੀਓ ਤੇ ਪਹਿਲਾਂ ਵੀ ਗੱਲ ਕੀਤੀ ਆ, ਮੇਰਾ ਬੇਟਾ 18 ਸਾਲ ਦਾ ਸੀ ਜਦੋਂ ਉਹਨੂੰ ਡਿਪਰੈਸ਼ਨ ਹੋਇਆ, ਹਾਈ ਸਕੂਲ 'ਚ ਸੀ, ਲਾਇਬ੍ਰੇਰੀ 'ਚ ਬੈਠਾ ਸੀ, ਪ੍ਰਿੰਸੀਪਲ ਨੇ ਮੈਨੂੰ ਫੋਨ ਕੀਤਾ, ਕਹਿੰਦਾ ਬਲਦੇਵ ਤੇਰੇ ਬੇਟੇ ਨੂੰ ਕੁਛ ਹੋਇਆ ਲੱਗਦਾ, ਸਾਨੂੰ ਨੀ ਪਤਾ ਪਰ ਉਹ ਰੋਈ ਜਾਂਦਾ ਤੇ ਉਹ ਕਿਸੇ ਨੂੰ ਕੁਛ ਕਹਿ ਵੀ ਨਹੀਂ ਰਿਹਾ, ਤੂੰ ਪਲੀਜ਼ ਇਹਨੂੰ ਆ ਕੇ ਡਾਕਟਰ ਦੇ ਲੈ ਜਾ। ਤੇ ਮੈਂ ਜਦੋਂ ਆਪਣੇ ਬੇਟੇ ਨੂੰ ਲੈਣ ਗਿਆ ਤਾਂ ਉਹ ਵਾਕਿਆ ਹੀ ਉਹਦੀਆਂ ਅੱਖਾਂ 'ਚੋਂ ਪਾਣੀ ਪੈ ਰਿਹਾ ਸੀ, ਚਿਹਰਾ ਉਹਦਾ ਉਦਾਸ ਸੀ, ਉਹਨੇ ਕੁਛ ਨੀ ਕੀਤਾ। ਮੈਂ ਕਿਹਾ ਸੰਨੀਪੁੱਤ ਚੱਲੀਏ ਆਪਾਂ, ਕਹਿੰਦਾ ਹਾਂਜੀ ਯੈਸ ਡੈਡ। ਉਸ ਤੋਂ ਬਾਅਦ ਕਾਰ 'ਚ ਬੈਠਾ, ਕਾਰ 'ਚ ਵੀ ਰੋਈ ਗਿਆ, ਡਾਕਟਰ ਦੇ ਚਲੇ ਗਏ, ਡਾਕਟਰ ਦੇ ਨਾਲ ਕਹਿੰਦਾ ਠੀਕ ਆ ਮੈਂ ਗੱਲ ਕਰ ਲੈਂਦਾ, ਮੈਨੂੰ ਕਹਿੰਦਾ ਡੈਡ ਤੁਸੀਂ ਬਾਹਰ ਪੈ ਜਾਓ। ਮੈਂ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਕੀ ਕਹਿੰਦਾ, ਮੈਂ ਕੀ ਕਿਵੇਂ ਹੈਲਪ ਕਰਾਂ। ਕਹਿੰਦਾ ਸੋਰੀ ਇਹਨੇ ਮੈਨੂੰ ਕਿਹਾ ਕਿ ਤੁਹਾਨੂੰ ਨੀ ਕੋਈ ਗੱਲ ਦੱਸਣੀ। ਓਕੇ, ਅੱਛਾ ਮੈਂ ਕਿਹਾ ਵੀ ਠੀਕ ਆ ਕੋਈ ਨੀ ਤੂੰ ਨਾ ਦੱਸ, ਮੈਂ ਕਿਹਾ ਹੁਣ, ਕਹਿੰਦਾ ਮੈਂ ਇਹਨੂੰ ਸਕਾਇਟ੍ਰਿਸਟ ਤੇ ਰੈਫਰ ਕਰਦਾ। ਸਕਾਇਟ੍ਰਿਸਟ ਤੇ ਚਲੇ ਗਿਆ, ਉੱਥੇ ਵੀ ਉਹਨੇ ਸਕਾਇਟ੍ਰਿਸਟ ਨੂੰ ਕਹਿਤਾ ਵੀ ਮੇਰੇ ਡੈਡ ਨੂੰ ਕੁਛ ਨੀ ਦੱਸਣਾ। ਅੱਛਾ ਹੁਣ ਮੈਨੂੰ ਤਾਂ ਇਹ ਪਤਾ ਨੀ, ਪਰ ਮੈਂ ਸਕਾਇਟ੍ਰਿਸਟ ਨੂੰ ਪੁੱਛਿਆ, ਕਹਿੰਦਾ ਸੋਰੀ ਆਈ ਕੈਂਟ ਟੈਲ ਯੂ ਟੂ ਮਚ, ਬਟ ਆਈ ਵਿਲ ਕੀਪ ਐਨ ਆਈ ਓਨ ਇਫ ਆਈ ਵਾਸ ਹਿਸ ਫਾਦਰ, ਆਈ ਵਿਲ ਕੀਪ ਐਨ ਆਈ ਓਨ ਹਿਮ। ਮੈਨੂੰ ਪਤਾ ਲੱਗਿਆ ਵੀ ਇਹ ਮੇਰਾ ਬੇਟਾ ਸੁਇਸਾਈਡਲ ਆ। ਮੈਂ ਹੁਣ ਮੈਨੂੰ ਪਤਾ ਸੀ, ਘਰ ਆ ਕੇ ਮੈਂ ਗੱਲ ਕੀਤੀ, ਇਹ ਆਪਣੇ ਕਮਰੇ ਚ ਸੀ, ਅਸੀਂ ਡਿਸਾਈਡ ਕੀਤਾ ਕਿ ਇਹਦੇ ਦਰਵਾਜ਼ਾ ਲਾਤਾ ਜਾਵੇ ਇਹਦੇ ਕਮਰੇ ਦਾ। ਅੱਛਾ ਹੁਣ ਅਸੀਂ ਇਹ ਸਾਰਾ ਸਿਸਟਮ ਚੱਲਿਆ, ਨੈਕਸਟ 3 ਸਾਲ ਅਸੀਂ ਰਾਤ ਨੂੰ ਹਰੇ ਇੱਕ ਇੱਕ ਬੰਦਾ ਡਿਊਟੀ ਦਿੰਦੇ ਸੀ ਵੀ ਇਹਨੂੰ ਦੇਖਣਾ ਵੀ ਇਹਨੇ ਇਹ ਠੀਕ ਠਾਕ ਆ, ਸੁੱਤਾ ਪਿਆ, ਕੁਛ ਕਰਦਾ ਤਾਂ ਨੀ। ਅਸੀਂ ਜਾਂ 3 ਸਾਲ ਆਏ ਕੱਢੇ, ਉਸ ਤੋਂ ਬਾਅਦ ਇਹਦਾ ਦਰਵਾਜ਼ਾ ਵਾਪਸ ਲਾਤਾ। ਹੁਣ 5 ਸਾਲ ਅਸੀਂ ਹੋਰ ਕੱਢੇ। ਅੱਛਾ 8ਵੇਂ ਸਾਲ ਆਪੇ ਹੀ ਇਹਨੇ ਬੜਾ ਸੋਹਣਾ ਹੋ ਗਿਆ। ਅੱਛਾ ਹੁਣ 8 ਸਾਲ ਅਸੀਂ ਇਹਨੂੰ ਹੱਲਾਸ਼ੇਰੀ ਦਿੱਤੀ, ਅਸੀਂ ਕਦੇ ਨੀ ਇਹਨੂੰ ਕਿਹਾ ਵੀ ਪੁੱਤ ਤੂੰ ਪੜ੍ਹ ਲਾ, ਤੇਰੀ 6 ਫੁੱਟ ਤੇਰਾ 2 ਇੰਚ ਕਰਦਾ, ਇਹਨੂੰ ਪ੍ਰੋਬਲਮ ਦੱਸ ਕੀ ਆ। ਮੈਂ ਕਦੇ ਨੀ ਕਿਸੇ ਨੂੰ ਵੀ ਘਰਦਿਆਂ ਨੂੰ ਗੱਲ ਕਰਨ ਦਿੱਤੀ। ਕਿਉਂ? ਕਿਉਂਕਿ ਮੈਨੂੰ ਸਕਾਇਟ੍ਰਿਸਟ ਨੇ ਕਿਹਾ ਸੀ, ਸਕਾਇਟ੍ਰਿਸਟ ਨੇ ਸਿਰਫ ਇੱਕ ਚੀਜ਼ ਸਾਨੂੰ ਦੱਸੀ ਵੀ ਇਹਨੂੰ ਫੂਡ ਨੀ ਉੱਤੇ ਲਿਜਾਣ ਦੇਣਾ, ਕੁਛ ਹੋਈ ਬਈ ਇਹਨੇ ਜੀ ਬੜੀ ਮਤਲਬ ਕਿ ਪਲੇਟਾਂ ਭੰਨਣੀਆਂ ਵੀ ਮੈਂ ਫੂਡ ਉੱਤੇ ਲੈ ਕੇ ਜਾਣਾ, ਉੱਤੇ ਬੈਠ ਕੇ ਖਾਣਾ ਆਪਣੇ ਕਮਰੇ ਚ। ਉਹ ਕਹਿੰਦਾ ਸੀ ਕੁਛ ਹੋ ਜਾਵੇ ਤੁਸੀਂ ਇਹਨੂੰ ਫੂਡ ਨੀ ਉੱਤੇ ਲਿਜਾਣ ਦੇਣਾ। ਇਹਨੇ ਜੀ ਭੁੱਖ ਹੜਤਾਲ ਕਰਤੀ, 6 ਦਿਨ ਫੂਡ ਹੀ ਨੀ ਖਾਧਾ।
ਅੱਛਾ
ਮੇਰੀ ਵਾਈਫ ਤੁਹਾਨੂੰ ਪਤਾ ਉਹ ਤਾਂ ਫਿਰ ਬਹੁਤ ਜ਼ਿਆਦਾ ਜਨਮ ਮਾਵਾਂ ਤਾਂ ਫਿਰ ਬਹੁਤ ਜ਼ਿਆਦਾ ਰੋਂਦੀਆਂ, ਉਹ ਫਿਰ ਬਹੁਤ ਰੋਈ। ਮੈਂ ਫਿਰ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਮੇਰੇ ਘਰ ਤਾਂ ਹੁਣ ਹੋਰ ਕਲੇਸ਼ ਪੈਣ ਵਾਲਾ, ਮੇਰੀ ਵਾਈਫ ਕਹਿੰਦੀ ਆ ਵੀ ਤੂੰ ਪਾਸੇ ਹੋ ਜਾ ਮੈਨੂੰ, ਮੈਂ ਖਲਾਉਂਗੀ ਇਹਨੂੰ। ਉਹ ਕਹਿੰਦਾ ਵੀ 1 ਦਿਨ ਹੋਰ ਕੱਢ ਲਓ, 6-7 ਦਿਨ ਤੋਂ ਬਾਅਦ ਨੀ ਕੱਢ ਹੁੰਦਾ ਬੱਚੇ ਤੋਂ। ਅੱਛਾ ਜੀ ਅਸੀਂ ਔਖੇ ਸੌਖੇ ਮੈਂ ਮਨਾ ਮਨੂ ਕੇ 1-2 ਦਿਨ ਹੋਰ ਕੱਢ ਲਿਆ, ਲਓ ਜੀ ਫਿਰ ਆਪੇ ਖਾਣ ਲੱਗ ਗਿਆ ਥੱਲੇ ਬੈਠ ਕੇ ਖਾ ਕੇ ਚਲੇ ਜਾਂਦਾ ਸੀ। ਤੇ ਉਹਨੇ ਫਿਰ ਮੈਨੂੰ ਫੋਨ ਕਰਕੇ ਦੱਸਤਾ, ਮੈਂ ਕਿਹਾ ਕਹਿੰਦਾ ਤੁਸੀਂ ਖਿਲਾਇਆ ਤਾਂ ਨੀ? ਮੈਂ ਕਿਹਾ ਨਹੀਂ। ਕਹਿੰਦਾ ਇਹ ਖਾ ਲਿਆ? ਮੈਂ ਕਿਹਾ ਹਾਂ। ਕਹਿੰਦਾ ਇਹ ਬਸ ਹੁਣ ਠੀਕ ਹੋਣਾ ਸ਼ੁਰੂ ਹੋ ਗਿਆ। ਅੱਛਾ ਹੁਣ ਮੈਂ ਕਹਿੰਦਾ ਵੀ ਮੈਂ 8 ਸਾਲ ਉਸ ਬੱਚੇ ਨਾਲ ਡਿਪਰੈਸ਼ਨ ਚ ਗੁਜ਼ਾਰੇ ਆ, ਮੈਨੂੰ ਪਤਾ ਐਗਜੈਕਟਲੀ ਡਿਪਰੈਸ਼ਨ ਕੀ ਹੁੰਦਾ। ਸੋ ਮੈਂ ਨਾਟ ਓਨਲੀ ਕਿ ਮੈਂ ਪੜ੍ਹਿਆ ਹੋਇਆ, ਮੈਂ ਆਪਣੇ ਪਰਿਵਾਰ ਦੇ ਵਿੱਚ ਇਸ ਚੀਜ਼ ਨੂੰ ਹੰਡਾਇਆ। ਅੱਛਾ ਹੁਣ ਉਸ ਨੂੰ ਠੀਕ ਕਰਨ ਲਈ ਜਿਹੜੀ ਤੁਸੀਂ ਓਰਿਜਿਨਲੀ ਗੱਲ ਕੀਤੀ ਸੀ ਵੀ ਫੈਮਿਲੀ ਦਾ ਕੀ ਰੋਲ ਆ, ਸਾਡੇ ਸਾਰਿਆਂ ਨੇ ਬੇਟੀ ਆਪਣੀ ਰਾਖੀ ਆ, ਵੱਡਾ ਬੇਟਾ ਯਾਦਵ ਆ, ਮੇਰੀ ਵਾਈਫ ਆ, ਹੋਰ ਜਿੰਨੇ ਦੋਸਤ ਮਿੱਤਰ ਆ ਤੁਹਾਡੇ ਅਰਗੇ, ਸਾਰਿਆਂ ਨੇ ਜਦੋਂ ਮੇਰੇ ਘਰ ਆਉਂਦੇ ਸੀ ਉਹਨੇ ਕਹਿਣਾ ਕਿੱਦਾਂ ਜਵਾਨਾ, ਵਧੀਆ ਚੱਕ ਦੇਵਾਂਗੇ ਕੰਮ ਆਪਾਂ ਨੂੰ। ਉਹਨਾਂ ਨੇ ਉਹਨੂੰ ਹੱਲਾਸ਼ੇਰੀ ਦੇ ਕੇ ਜਾਣੀ। ਉਹ ਅੱਜ ਤੁਸੀਂ ਉਹਨੂੰ ਕਦੇ ਮਿਲੋ, ਤੁਸੀਂ ਕਹੋਗੇ ਯਾਰ ਇਹ ਕਦੇ ਡਿਪਰੈਸ ਨੀ ਸੀਗਾ।
ਬਿਲਕੁਲ।
ਹੁਣ ਇਹ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਘਰ ਦੇ ਮੈਂਬਰ ਕਿੰਨਾ ਸਪੋਰਟ ਕਰਦੇ ਆ ਉਸ ਬੱਚੇ ਨੂੰ ਜਾਂ ਉਸ ਇਨਸਾਨ ਨੂੰ ਜਿਹੜਾ ਉਸ ਟਾਈਮ ਤੇ ਡਿਫੀਕਲਟ ਸਰਕਮਸਟਾਂਸਿਸ ਦੇ ਵਿੱਚ ਦੀ ਗੁਜ਼ਰ ਰਿਹਾ।
ਬਿਲਕੁਲ ਬਿਲਕੁਲ।
ਤੇ ਇੱਕ ਚੀਜ਼ ਉਹਨੇ ਸਕਾਇਟ੍ਰਿਸਟ ਨੇ ਹੋਰ ਮਨਾ ਕੀਤੀ ਕਿ ਤੁਸੀਂ ਇਹਨੂੰ ਪੁੱਛਣਾ ਨੀ ਗਾ ਵੀ ਤੂੰ ਕਾਹਤੇ ਉਦਾਸ ਆ। ਇਹ ਹੁਣ ਦੇਖੋ ਕਿੰਨਾ ਮੁਸ਼ਕਲ ਆ ਕਿ ਤੁਹਾਡਾ ਬੱਚਾ ਹੋਵੇ 18 ਸਾਲ ਦਾ ਤੇ ਤੁਸੀਂ ਐਜ਼ ਏ ਫਾਦਰ ਉਹਨੂੰ ਪੁੱਛੋ ਹੀ ਨਾ ਕਿ ਤੂੰ ਦੱਸ ਉਦਾਸ ਕਿਉਂ ਆ, ਸਾਨੂੰ ਦੱਸ ਦੇ, ਅਸੀਂ ਸਾਰੀ ਪ੍ਰੋਬਲਮ ਸੋਲਵ ਕਰ ਦਾਂਗੇ, ਤੇਰੀ ਗੱਲ ਹੀ ਮੁੱਕ ਗਈ। ਪਰ ਉਹ ਕਹਿੰਦਾ ਤੁਸੀਂ ਪੁੱਛਣਾ ਨੀ ਤੇ ਆਪਣੇ ਤਾਂ ਪਹਿਲਾਂ ਪੁੱਛਦੇ ਆ, ਤੂੰ ਦੱਸ ਤਾਂ ਸਹੀ ਤੇਰੀ ਪ੍ਰੋਬਲਮ ਕੀ ਆ, ਅਸੀਂ ਫਿਕਸ ਕਰੀਏ ਉਹ।
ਬਿਲਕੁਲ।
ਸੋ ਇਹ ਜਿਹੜੀਆਂ ਟੈਕਨੀਕਸ ਆ ਮੈਂ ਇਸ ਕਰਕੇ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਨਾ ਕਿ ਇਹ ਬਹੁਤ ਇੰਪੋਰਟੈਂਟ ਆ, ਤੁਸੀਂ ਆਪਣੇ ਪ੍ਰੋਫੈਸ਼ਨਲ ਨੂੰ ਲਿਸਨ ਕਰੋ। ਲੇਕਿਨ ਆਪਣੇ ਤਾਂ ਜਦੋਂ ਵੀ ਕੋਈ ਘਰ ਆਉਣਾ ਉਹਨਾਂ ਨੇ ਕਹਿਣਾ ਸੰਨੀ ਕਿੱਥੇ ਆ, ਮੇਰੇ ਬੇਟੇ ਦਾ ਨਾਂ ਸੰਨੀ ਆ। ਮੈਂ ਕਿਹਾ ਵੀ ਉਹ ਅਪਸਟੇਅਰ ਦਾ, ਕਹਿੰਦੇ ਉਹਨੂੰ ਸੱਦੋ। ਮੈਂ ਕਿਹਾ ਨਹੀਂ ਉਹਨੇ ਨਹੀਂ ਆਉਣਾ। ਕਹਿੰਦੇ ਲੈ ਕਿਉਂ ਨੀ ਆਉਣਾ, ਅਸੀਂ ਉੱਤੇ ਜਾਂਦੇ ਹਾਂ। ਮੈਂ ਕਿਹਾ ਨਾ ਜਾਓ, ਉਹਨੇ ਤੁਹਾਡੇ ਦਰਵਾਜ਼ਾ ਬੰਦ ਕਰ ਦੇਣਾ, ਅੰਦਰੋਂ ਲੌਕ ਲਾ ਲੂਗਾ, ਨਾ ਕਰੋ। ਕਹਿੰਦੇ ਯਾਰ ਇਹ ਕਿਉਂ ਆ, ਉਹਨੂੰ ਕੀ ਹੋਇਆ? ਮੈਂ ਕਿਹਾ ਉਹਨੂੰ ਡਿਪਰੈਸ਼ਨ ਆ। ਅੱਛਾ ਉਹ ਕੀ ਹੁੰਦਾ? ਮੈਂ ਕਿਹਾ ਉਹਨੂੰ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਉਦਾਸੀ ਆ, ਉਦਾਸ ਆ ਉਹ। ਤੇ ਕਹਿੰਦੇ ਉਹਨੂੰ ਉਹ ਆਪ ਕੇ ਥੱਲੇ ਬੈਠੇ ਸਾਡੇ ਚ, ਕਹਿੰਦੇ
ਜੀ ਜੀ
ਆਪਾਂ ਗੱਪਾਂ ਮਾਰਦੇ ਆਪੇ, ਕਹਿੰਦਾ ਉਦਾਸ ਦੂਸ ਜਾਂ ਠੀਕ ਹੋਜੂ। ਹੁਣ ਆਹ ਜਿਹੜੀਆਂ ਟੈਕਨੀਕਸ ਆ ਜਿਹੜੀਆਂ ਆਪਾਂ ਸਮਝਦੇ ਨਹੀਂ, ਉਹ ਵੀ ਆਪਾਂ ਨੂੰ ਬਹੁਤ ਜ਼ਿਆਦਾ ਰਾਣੇ ਦੁਖੀ ਕਰਦੀਆਂ, ਕਿਉਂਕਿ ਅਸੀਂ ਆਪਣੀ ਜਿਹੜੀ ਉਹ ਦਿਮਾਗ ਦੇ ਵਿੱਚ ਇਲਾਜ ਜਿਹਾ ਬਿਠਾਇਆ ਹੋਇਆ ਐਵੇਂ ਉਹਨੂੰ ਅਸੀਂ ਇੰਪਲੀਮੈਂਟ ਕਰਦੇ ਹਾਂ, ਨਾ ਕਿ ਪ੍ਰੋਫੈਸ਼ਨਲ ਨੂੰ ਸੁਣਦੇ ਹਾਂ ਵੀ ਉਹਨੇ ਕਿਵੇਂ ਕਰਨਾ।
ਸੋ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਫੋਨ ਨੰਬਰ ਦਿਓ ਜੇ ਕਿਸੇ ਨੇ ਤੁਹਾਡੇ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ। ਬਾਕੀ ਕਿਸੇ ਦਿਨ ਆਪਾਂ ਫਿਰ ਡਿਟੇਲ ਦੇ ਵਿੱਚ ਟੈਲੀਵਿਜ਼ਨ ਦੇ ਉੱਪਰ ਵੀ ਤੇ ਇੱਥੇ ਵੀ ਗੱਲਬਾਤ ਕਰਾਂਗੇ ਜੀ।
ਜੀ 905-677-0889 ਇਹਦੇ ਤੇ ਪਲੀਜ਼ ਬੇਨਤੀ ਇਹ ਆ ਸੁਣਨ ਵਾਲਿਆਂ ਨੂੰ ਆਪਣਾ ਨਾਂ ਤੇ ਟੈਲੀਫੋਨ ਨੰਬਰ ਜ਼ਰੂਰ ਛੱਡੋ। ਸੋ ਕਈ ਵਾਰੀ ਉਹ ਆਪਣਾ ਨਾਂ ਛੱਡ ਦਿੰਦੇ ਪਰ ਆਪਣਾ ਟੈਲੀਫੋਨ ਨੰਬਰ ਨਹੀਂ ਛੱਡਦੇ। ਹਾਂ ਪਲੀਜ਼ ਤੁਸੀਂ ਆਪਣਾ ਨਾਂ ਵੀ ਛੱਡ ਦਿਓ, ਟੈਲੀਫੋਨ ਨੰਬਰ ਵੀ ਛੱਡ ਦਿਓ। ਜੇ ਤੁਸੀਂ ਕਹਿੰਦੇ ਹੋ ਵੀ 4 ਵਜੇ ਅੱਜ ਸ਼ਾਮ ਨੂੰ ਫੋਨ ਕਰੋ, ਫਿਰ ਅਸੀਂ 4 ਵਜੇ ਹੀ ਕਰਾਂਗੇ, ਪਹਿਲਾਂ ਪਛਾਣ ਹੀ ਕਰਾਂਗੇ। ਜੇ ਤੁਸੀਂ ਕਹਿੰਦੇ ਹੋ ਕਦੇ ਵੀ ਕਰ ਲਓ, ਫਿਰ ਜਦੋਂ ਸਾਡਾ ਟਾਈਮ ਲੱਗੂ ਅਸੀਂ ਉਦੋਂ ਕਰਾਂਗੇ, ਪਰ ਕਰਾਂਗੇ ਜ਼ਰੂਰ। ਪਲੀਜ਼ ਵੇਟ ਕਰੋ ਔਰ ਜ਼ਰੂਰ ਹੈਲਪ ਲਓ। ਇਹ ਬਹੁਤ ਰਾਣਾ ਜੀ ਤੁਸੀਂ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ,
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਦੋਸਤੋ ਭੈਣ ਨਿੱਕੀ ਜੀ ਇੱਕ ਬ੍ਰੇਕ ਲੈ ਲਈਏ ਜੀ, 3-4 ਕਮਰਸ਼ੀਅਲ ਨੇ ਜੀ, ਉਹ ਜਾ ਕੇ ਫਿਰ ਆਪਾਂ ਬਾਕੀ ਦੀ ਗੱਲਬਾਤ ਕਰਦੇ ਜੀ।
B for popular, B for pizza.
B for pehla.
Pehla?
Haan ji, na dooja na teeja. Khao hamesha number one popular pizza.
Jithe na sirf tusi apne manpasand pizza, balki swad le kharare wings te garlic bread da vi maza le sakde ho.
Bhai, bachiyan te jawanan nu hi nahi, eh ta saadi bebe nu vi pata hai.
Aho ji, bhukh lagi hai bali, te kamao number
9058744242.
9058744242. Popular pizza.
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਸਵਾਗਤ ਜੀ। ਔਰਾ ਕਿਚਨ ਕੈਬਨਿਟ ਬਾਰੇ ਦੋਸਤੋ ਦੱਸਦੇ ਹਾਂ। ਔਰਾ ਕਿਚਨ ਕੈਬਨਿਟ, ਜੇ ਤੁਸੀਂ ਕਿਚਨ ਕੈਬਨਿਟਸ ਜਿਹੜੀਆਂ ਨੇ ਉਹ ਸਸਤੀਆਂ ਅਤੇ ਵਧੀਆ ਲਗਾਉਣਾ ਚਾਹੁੰਦੇ ਤਾਂ ਔਰਾ ਕਿਚਨ ਕੈਬਨਿਟ ਨਾਲ ਗੱਲਬਾਤ ਕਰਨ ਲਈ 905-673-2872 ਘਰ ਨਵਾਂ ਲਿਆ ਜੀ, ਉਹਦੇ ਵਿੱਚ ਕਿਚਨ ਅਪਗ੍ਰੇਡ ਕਰਵਾਉਣੀ ਆ ਜਾਂ ਫਿਰ ਰੈਨੋਵੇਸ਼ਨ ਕਰਵਾ ਰਹੇ ਹੋ ਘਰ ਦੀ ਅਤੇ ਉੱਥੇ ਕਿਚਨ ਬਦਲਵਾਉਣੀ ਆ ਅਤੇ ਸੋਹਣੀ ਕਿਚਨ ਚਾਹੁੰਦੇ ਹੋ ਪਰ ਪੈਸੇ ਬਾਹਲੇ ਲੋਕ ਦੱਸਦੇ ਆ, ਅਤੇ ਫਿਰ ਤੁਸੀਂ ਔਰਾ ਕਿਚਨ ਕੈਬਨਿਟ 'ਤੇ ਜਾਓ, ਤੁਹਾਡਾ ਸੂਟ ਆ ਸਕਦਾ। 905-673-2872 'ਤੇ ਗੱਲਬਾਤ ਕਰ ਲਓ ਜੀ। ਹਾਊਸ ਆਫ ਟਾਇਰ ਦੇ ਮਿੱਠੂ ਹੋਰਾਂ ਨਾਲ ਗੱਲਬਾਤ ਕਰਨੀ ਹੈ, ਜੇ ਕਿਤੇ ਟਰੱਕ ਦਾ ਟਾਇਰ ਪਾਟ ਗਿਆ, ਪੈਂਚਰ ਹੋ ਗਿਆ, ਨਵੇਂ ਟਾਇਰ ਪਾਉਣੇ ਨੇ ਜੀ, ਅਤੇ ਤੁਹਾਡੇ ਕੋਲ ਤੁਹਾਡੇ ਯਾਰਡ ਦੇ ਵਿੱਚ ਆ ਕੇ, ਤੁਹਾਡੀ ਗਰਾਜ ਦੇ ਵਿੱਚ ਆ ਕੇ ਤੁਹਾਡੇ ਕੋਲ ਘਰ ਆ ਕੇ ਟਾਇਰ ਪਾ ਦੇਣਗੇ ਜੀ। 905-612-1110 612-1110 'ਤੇ ਗੱਲਬਾਤ ਕਰਨੀ ਹੈ ਜੀ। ਜੇ ਰੱਬ ਨਾ ਕਰੇ ਤੁਹਾਡੀ ਕਾਰਵੈਨ ਟਰੱਕ ਦਾ ਐਕਸੀਡੈਂਟ ਹੋ ਜਾਂਦਾ, ਉਸਨੂੰ ਤੁਸੀਂ ਦੁਬਾਰਾ ਨਵੀਂ ਨਿਕੋਰ ਕਰਨਾ ਚਾਹੁੰਦੇ ਹੋ ਤਾਂ ਮੈਥਸਨ ਕੋਲੀਜਨ 'ਤੇ ਲੈ ਜਿਓ ਜੀ। ਹਰ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰਦੇ ਨੇ, 1225 ਮੈਥਸਨ ਬੁਲੇਵਾਰਡ 'ਤੇ ਤੁਸੀਂ ਪਹੁੰਚਣਾ। 905-614-0000 ਫੋਨ ਨੰਬਰ ਆ ਜੀ, ਅਤੇ ਨਾਲ ਦੀ ਨਾਲ ਇਹਨਾਂ ਦੇ ਕਿੰਗ ਟੋਇੰਗ ਦਾ ਫੋਨ ਨੰਬਰ ਪੱਕਾ ਕਿਤੇ ਲਿਖ ਕੇ ਰੱਖ ਲਓ, ਜਦੋਂ ਵੀ ਕਿਤੇ ਲੋੜ ਪੈਂਦੀ ਹੈ ਨੌਰਥ ਅਮਰੀਕਾ ਦੇ ਕਿਸੇ ਵੀ ਕੋਨੇ ਤੋਂ ਟਰੱਕ ਤੁਸੀਂ ਆਪਣਾ ਟੋਅ ਕਰਵਾ ਕੇ ਲਿਆ ਸਕਦੇ ਹੋ। 416-518-1818 ਕਾਰਾਂ ਦੇ ਇੰਸ਼ੋਰੈਂਸ ਵੱਧ ਭਰ ਰਹੇ ਹੋ ਅਤੇ ਜਗਜੀਤ ਸਿੰਘ ਹੋਰੀ ਤੁਹਾਡੀ ਮਦਦ ਕਰ ਸਕਦੇ ਆ। ਆਟੋ, ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ 30% ਤੱਕ ਤੁਸੀਂ ਫਾਇਦਾ ਲੈ ਸਕਦੇ ਹੋ। 647-299-2314 'ਤੇ ਗੱਲਬਾਤ ਕਰ ਸਕਦੇ ਹੋ। ਖਾਲਸਾ ਏਡ ਵੱਲੋਂ ਜਿਹੜਾ ਕੈਂਪੇਨ ਸ਼ੁਰੂ ਕੀਤੀ ਗਈ ਹੈ ਜੀ, ਸੋ ਕੈਨੇਡਾ ਭਰ ਦੇ ਵਿੱਚ ਉਹ ਕੈਂਪੇਨ ਜਿਹੜੀ ਹੈ ਜੀ ਉਹ ਨਿਰੰਤਰ ਜਾਰੀ ਹੈ ਜੀ। ਸੋ ਹਰ ਸ਼ਨਿਚਰਵਾਰ ਨੂੰ ਤੁਸੀਂ ਸਪਰੈਂਜ਼ਾ ਬੈਂਕਟ ਹਾਲ ਤੋਂ ਜਾ ਕੇ ਅਤੇ ਗਰੋਸਰੀ ਪਿੱਕ ਕਰ ਸਕਦੇ ਹੋ। ਸੋ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਜਿਹਦੇ ਵਿੱਚ ਸਕਰਬਲੂ ਗੁਰਦੁਆਰਾ ਸਾਹਿਬ ਹੈ ਜੀ, ਰਵਾਲਡਾ ਰੋਡ ਗੁਰਦੁਆਰਾ ਜੀ, ਸਿੱਖ ਹੈਰੀਟੇਜ ਸੈਂਟਰ ਹੈ ਜੀ, ਮੇਫੀਲਡ ਵਾਲਾ ਗੁਰਦੁਆਰਾ, ਅਤੇ ਨਾਲ ਦੀ ਨਾਲ ਕਿਚਨਰ ਅਤੇ ਨਿਆਗਰਾ ਫਾਲ ਤੋਂ ਤੁਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਰੋਜ਼ਾਨਾ ਮਦਦ ਲੈ ਸਕਦੇ ਹੋ, ਗਰੋਸਰੀ ਲੈ ਸਕਦੇ ਹੋ। ਪਿਛਲੇ ਦਿਨੀ ਜਿਹੜਾ ਨਾਮਧਾਰੀਆਂ ਦਾ ਬਾਬਾ ਜੀ, ਉਹਦੀ ਇੱਕ ਵੀਡੀਓ ਆਈ ਸੀ ਵੀ ਸਿੱਖਾਂ ਨੂੰ ਸਿੱਖਾਂ 'ਤੇ ਹੀ ਪੈਸੇ ਖਰਚਣੇ ਚਾਹੀਦੇ ਆ ਜੀ, ਵੀ ਜਿਹੜੀ ਬਾਹਰ ਮਦਦ ਚੱਲਦੀ ਆ ਉਸ ਤੋਂ ਬੜਾ ਔਖਾ ਹੋਏ ਜੀ ਉਹ। ਇੱਥੋਂ ਦੇ ਇੱਕ ਦੋ ਮੀਡੀਆ ਵਾਲੇ ਜੀ, ਉਹ ਅੱਜ ਕੱਲ੍ਹ ਜਿਹੜਾ ਜੀ ਉਹ ਖਾਲਸਾ ਏਡ ਤੋਂ ਹਿਸਾਬ ਮੰਗਦੇ ਆ ਵੀ ਰਵੀ ਸਿੰਘ ਹੋਰੀ ਜਿਹੜੇ ਜੀ ਦੇਖੋ ਸਿੱਖਾਂ ਤੋਂ ਪੈਸੇ ਇਕੱਠੇ ਕਰਕੇ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਸਹਾਇਤਾ ਕਰੀ ਜਾਂਦੇ ਅਤੇ ਪੈਸਾ ਬਰਬਾਦ ਕਰੀ ਜਾਂਦੇ, ਬਾਹਰਲੀਆਂ ਸਟੇਟਾਂ ਦੇ ਵਿੱਚ ਖਰਚੀ ਜਾਂਦੇ ਆ ਜੀ। ਔਰ ਆਪਣੇ ਆਪ ਨੂੰ ਪਤਾ ਨਹੀਂ ਉਹ ਮੁੱਛਾਂ ਚੜ੍ਹ ਕੇ ਆਪਣੇ ਨੂੰ ਫਿਰ ਸਿੱਖ ਸਮਝਦੇ ਆ। ਸੋ ਮੈਂ ਤਾਂ ਹੈਰਾਨ ਹੁੰਦਾ ਕਿ ਦੇਖੋ ਸਾਨੂੰ ਦਰਅਸਲ ਅਸੀਂ ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਖੂਬਸੂਰਤ ਮੁਲਕ ਦੇ ਵਿੱਚ ਹਾਂ ਜੀ ਕਿ ਜਿੱਥੇ ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਆ, ਔਰ ਜਿਨ੍ਹਾਂ ਨੂੰ ਕੋਈ ਮੰਗਣ ਗਿਆ ਨੂੰ ਰੰਬਾ ਨਹੀਂ ਸੀ ਨਾ ਦਿੰਦਾ, ਉਹ ਅੱਜ ਕੱਲ੍ਹ ਰਵੀ ਸਿੰਘ ਖਾਲਸਾ ਏਡ ਤੋਂ ਹਿਸਾਬ ਮੰਗਣ ਡਿਆ। ਉਹ ਕਈ ਵਾਰੀ ਚਿੜਜਿਤ ਚੜ੍ਹਦੀ ਆ, ਉਹ ਫਿਰ ਸੋਚੀਦਾ ਵੀ ਬੰਦਾ ਆਪਣਾ ਜਨਾਜ਼ਾ ਅਕਲ ਦਾ ਆਪ ਹੀ ਕੱਢਦਾ, ਕੋਈ ਗੱਲ ਨਹੀਂ। ਹਾਂਜੀ ਵੀ ਭਾਈ ਤੁਸੀਂ ਕੌਣ ਹੁੰਦੇ ਹੋ ਹਿਸਾਬ ਮੰਗਣ ਵਾਲੇ? ਵੀ ਜੇ ਕਿਸੇ ਨੇ ਇਸ ਸੰਬੰਧ ਵਿੱਚ ਮਰਨਾ ਗੱਲਬਾਤ ਕਰਨੀ ਹੋਵੇ ਤਾਂ 905-915-8484 'ਤੇ ਗੱਲਬਾਤ ਕਰ ਸਕਦੇ ਹੋ। ਸਮਾਂ ਹੁਣ ਦਿੰਦਾ ਨਹੀਂ ਜੀ ਇਜਾਜ਼ਤ, ਕੋਲਰ ਇੱਕ ਨੇ ਜੀ, ਜੇ ਮੈਂ ਉਹ ਕੋਲ ਲੈ ਲਈ ਤਾਂ ਗੱਲ ਕਿਸੇ ਸਿਰੇ ਪਾਸੇ ਲੱਗਣੀ ਨਹੀਂ, ਸਵਾਦ ਨਹੀਂ ਆਉਣਾ ਗੱਲ ਕਰਨ ਦਾ, ਕਿਉਂਕਿ ਮਿੰਟ ਰਹਿ ਗਿਆ ਆਪਣੇ ਕੋਲ 2:45। ਚੀਨ ਵਾਲੇ ਜਿਹੜੇ ਜੀ ਉਹਨਾਂ ਨੇ ਪੰਗਾ ਪਾਇਆ ਜੀ ਉੱਥੇ ਇੰਡੀਆ ਦੇ ਵਿੱਚ ਵੀ, ਇੱਥੇ ਵੀ ਜਿਹੜੇ ਜੀ ਸਾਡੇ ਇਨੋਵੇਸ਼ਨ ਮਿਨਿਸਟਰ ਨਵਦੀਪ ਬੈਂਸਲ ਦਾ ਬਿਆਨ ਆਇਆ ਕਿ ਜਿਹੜਾ ਇਹਨਾਂ ਦਾ 5G ਨੈਟਵਰਕ ਆ ਜੀ ਉਸ ਨੂੰ ਲੈਣ ਦੇ ਲਈ ਜਿਹੜੀ ਹੁਆਵੀ ਦੀ ਇਹ ਟੈਕਨੋਲੋਜੀ ਆ ਕੈਨੇਡਾ ਦੇ ਉੱਪਰ ਦਬਾਅ ਪਾਇਆ ਜਾ ਰਿਹਾ। ਸੋ ਜਿਹੜੀਆਂ ਗਲੋਬਲ ਇੰਟੈਲੀਜੈਂਸ ਅਲਾਇੰਸ ਜਿਹਦੇ ਵਿੱਚ 4 ਮੁਲਕ ਹੋਰ ਨੇ ਜੀ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ, ਉਹਨਾਂ ਨੇ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਵੀ ਅਸੀਂ ਪਹਿਲੀ ਗੱਲ ਤਾਂ ਇਹ ਅਸੀਂ ਲਾਗੂ ਨਹੀਂ ਕਰਨਾ 5G, ਅਤੇ ਜੇ ਕਰ ਵੀ ਦਿੱਤਾ ਤਾਂ ਬੜਾ ਲਿਮਿਟਡ ਤੌਰ 'ਤੇ ਕਰਾਂਗੇ ਜੀ। ਸੋ ਕੈਨੇਡਾ ਵੀ ਜਿਹੜਾ ਜੀ ਉਸੇ ਰਾਹ ਦੇ ਉੱਪਰ ਆ ਜੀ, ਔਰ ਚੀਨ ਵੱਲੋਂ ਜਿਹੜੀ ਆ ਜੀ ਉਹ ਬਦਮਾਸ਼ੀ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ, ਇੰਡੀਆ ਦੇ ਨਾਲ ਵੀ ਇਹੋ ਜਿਹਾ ਪੰਗਾ ਜੀ, ਪਰ ਛੇਤੀ ਕੀਤੇ ਜਿਹੜਾ ਜੀ ਉਹ ਕੋਈ ਬਹੁਤਾ ਇਹਨੂੰ ਲਾਗੇ ਨਹੀਂ ਲੱਗਣ ਦੇ ਰਿਹਾ। ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ। ਜੇ ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਚਰਨਜੀਤ ਬਰਾੜ ਹੋਰਾਂ ਦਾ ਫੋਨ ਨੰਬਰ ਹੈ ਜੀ 647-384-86। ਮੇਰਾ ਫੋਨ ਨੰਬਰ 905-915-84-84। ਸਰਦਾਰੀ ਟੀ ਵੀ ਤੁਸੀਂ ਹਫ਼ਤੇ ਦੇ 7 ਦਿਨ 24 ਘੰਟੇ ਆਨੰਦ ਮਾਣਦੇ ਹੋ, ਨਾਲ ਦੀ ਨਾਲ ਵਿਜ਼ਨ ਟੈਲੀਵਿਜ਼ਨ ਦੇ ਉੱਪਰ ਹਰ ਸ਼ਨਿਚਰਵਾਰ ਨੂੰ 8:30 ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਔਰ ਇਸ ਸਾਰੇ ਕਾਸੇ ਦੇ ਵਿੱਚ ਜੇ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਨਗਾਰਾ ਰੇਡੀਓ ਦੇ ਉੱਪਰ ਐਡਵਰਟਾਈਜ਼ ਕਰਨੀ ਆ, ਮੁਲਾਕਾਤ ਦੇ ਵਿੱਚ ਐਡਵਰਟਾਈਜ਼ ਕਰਨੀ ਆ, ਸਰਦਾਰੀ ਟੀ ਵੀ 'ਤੇ ਤੁਸੀਂ ਐਡਵਰਟਾਈਜ਼ ਕਰਨੀ ਆ, ਅਤੇ ਮੇਰੇ ਨਾਲ 905-915-84-84 'ਤੇ ਸੰਪਰਕ ਕਰ ਸਕਦੇ ਹੋ। ਖਾਲਸਾ ਏਡ ਦਾ ਫੋਨ ਨੰਬਰ ਮੈਂ ਇੱਥੋਂ ਵਾਲਾ ਦੇ ਦਿਆਂ ਜੀ, 416-216-277-7878-70, ਜਾਂ ਫਿਰ ਮੇਰੇ ਨਾਲ 905-915-84-84 ਦੀ ਗੱਲਬਾਤ ਕਰ ਸਕਦੇ ਹੋ। ਘੱਟ ਵੱਧ ਬੋਲਿਆ ਗਿਆ ਤਾਂ ਮੁਆਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर।
अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 ਮੀਟਰ ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਬ੍ਰੈਂਪਟਨ ਸ਼ਹਿਰ ਸੇ ਖਾਸ ਪੈਗਾਮ, 10 ਸੇ ਜ਼ਿਆਦਾ ਅਫਰਾਦ ਕਾ ਇਜਤਮਾ ਨਾ ਕਰੇਂ ਔਰ ਨਾ ਇਸ ਮੇਂ ਹਿੱਸਾ ਲੇਂ, ਇਸ ਲਈ ਕਿ ਘਰ ਪਰ ਯਾ ਬਾਹਰ 10 ਅਫਰਾਦ ਕੀ ਜ਼ਿਆਦਾ ਸੇ ਜ਼ਿਆਦਾ ਇਜਾਜ਼ਤ ਹੈ। ਟ੍ਰਾਂਜ਼ਿਟ ਪਰ ਯਾ ਬਾਹਰ ਜਾਏਂ ਜਾਂ ਗ੍ਰੋਸਰੀ ਸਟੋਰ ਪਰ ਨਾਨ ਮੈਡੀਕਲ ਮਾਸਕ ਪਹਿਨੇ ਔਰ ਫਾਸਲਾ ਰੱਖੇਂ। ਪਾਰਕ ਯਾ ਬੰਦ ਖੇਲ ਕੀ ਸਹੂਲਤੇ ਹੋਂ ਯਾ ਆਊਟਡੋਰ ਫਿਟਨੈਸ ਕਾ ਸਾਮਾਨ ਜੋ ਅਭੀ ਬੰਦ ਹੈ ਇਸਤੇਮਾਲ ਨਾ ਕਰੇਂ। ਆਪਕੋ ਕਮ ਸੇ ਕਮ $500 ਕਾ ਜੁਰਮਾਨਾ ਹੋ ਸਕਤਾ ਹੈ। 311 ਪਰ ਕਾਲ ਕਰੇਂ ਯਾ brampton.ca/covid19 ਪਰ ਜਾ ਕਰ ਮਜ਼ੀਦ ਮਾਲੂਮਾਤ ਹਾਸਿਲ ਕਰੇਂ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰੈਂਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ।